महाराज जी दे पावन पवित्र चरणा कमलों च और नौवें पातशाह गुरु तेग बहादुर सिमरिया है। घर नौ निध आवै ताए सब थाई होए सहाय। सतगुरु नौवें पातशाह श्री गुरु तेग बहादुर साहब जी महाराज जी दे पवित्र पावन चरण छो प्राप्त इतिहासक स्थान ते नेता प्रति एकत्र होके गुरु जस गुरु कथा बहुत ही प्यार सत्कार श्रद्धा नाल आप जी सरवण कर रहे हो। जगत गुरु सतगुरु गुरु नानक देव साहब जी महाराज श्री सुल्तानपुर साहब विखे कौतुक वरता रहे हैं, जो मनुखी बुद्धि दे तल तो परे दे हन। महाराज सच्चे पातशाह ने श्री सुल्तानपुर साहब दे शमशान घाट विच शमशान भूमि विच आसन ला ले ने, चौंकड़ा मारी बैठे हन और अपने निज स्वरूप दे ध्यान प्रायण हो के समाधि च स्थित हन। सतगुरु जी दे सौरा साहब बाबा मूल चंद जी नूं पता लगा बटाले तो चल के सुल्तानपुर आए हन। पहला महाराज जी नूं आ के बड़े बुरे भले शब्द कहे, पर सतगुरु जी बाबा मूल चंद जी नूं पिता तुल जाण करके अगों कोई जवाब नहीं दिता। आखिरकार बोल बोल के बाबा मूल चंद जी एक बारी वापस चले गए। इन्हां दे नाल इन्हां दी कुल दा पुरोहित पंडित जी नाल आए सन। वो कहण लगे, चलो मैं तुहाडे नाल चलां ते चल के नानक जी नाल गलबात करदे हां। पंडित जी आए ने महाराज सच्चे पातशाह जी दे कोल आ करके कहण लगे, जे तुसीं ये बाल बुद्धि धारण कर ली है ते बालक बुद्धि धारण करके सुल्तानपुर साहब चेडा वधिया तुहाडा मोदी खाने दा कम सी उह त्याग के इत्थे मसाण भूमि च आ बैठे हो, किहड़ी कोई भली किरत है। जिस वेले बाल बुद्धि की गल कीती तो सतगुरु जी ने बसंत हिंडौल राग विच पावन शब्द उच्चारण करदिआं उपदेश दिता, राजा बालक नगरी काची दुष्टां नाल प्यार। महाराज जी कहिंदे, पंडित जी बिल्कुल दुरुस्त कहा है, ये मन बालक ही है और ये बालक राजा है और आ जो शरीर है ये कच्ची नगरी है जिहदे विच ये बालक राजे का निवास है। जिस वेले महाराज जी ने यह बचन कहे शब्द कहे जिन्हां विच ज्ञान सी, पर बाबा मूल चंद जी नूं ये ज्ञान वालियां गल्लां कित्थे चंगियां लगदियां सन, क्योंकि उन्हां दे नेत्रां दे सामे ते उन्हां दी धी दा रोणा कुरलाणा ही नज़र आ रहा है। तो जिस प्रकार नाल मेरे सतगुरु जी वार्तालाप कर रहे ने, यह शब्द उच्चारण करके पंडित जी नूं उपदेश दे रहे ने, उहदे नाल सानूं सारिआं नूं सांझा उपदेश बख्शिश कर रहे हन। मन विरतियां नूं एकागर करके सतगुरां दी ये पावन पवित्र कथा नूं सरवण करिए। एकागर चित होण वास्ते आखो जी सतनाम
श्री वाहेगुरु साहिब जीओ,
सतनाम
श्री वाहेगुरु साहिब जी। दोहेरा मूला बोले ओ संत बच अस विचार जे तोए।
बाबा मूल चंद जी होना ने जदों सतगुरु जी दे बचन सुने ना, जिहदे च सतगुरु जी ने ज्ञान दी गल कही कि ईश्वर जीव ये दोवें पिता रूप ही ने और इहदे नाल त्रिश्ना लाल चाद के दोवें मावां रूप ने। जदों ये बचन बाबा मूल चंद जी ने सुने कहण लगे, जे तेरी ये विचार सी अंदर, तेरे अंदर दी ए मत सी इस तरह दी विचार जे तुसी धारण कीती होई सी,
तो ब्याह करवाए क्यों तैं दुख दीनो मोए।
तुसी मेरी धी सुलखणी नाल शादी क्यों करवाउणी सी, ਜੇ ਤੁਹਾਡੀ ਵਿਚਾਰ ਹੀ ਇਸ ਤਰ੍ਹਾਂ ਦੀ ਸੀ ਫਕੀਰ ਬਣਨ ਦੀ ਤਾਂ ਪਹਿਲਾਂ ਹੀ ਫਕੀਰ ਬਣ ਜਾਂਦੇ। ਹੁਣ ਮੇਰੀ ਧੀ ਜੋ ਤੁਹਾਡੇ ਮੈਂ ਲੜ ਲਾਈ ਆ ਉਹਦੇ ਨਾਲ ਤੁਸੀਂ ਸ਼ਾਦੀ ਕਿਉਂ ਕੀਤੀ, ਤੁਸੀਂ ਉਹਦੇ ਨਾਲ ਵਿਆਹ ਹੀ ਕਿਉਂ ਕੀਤਾ, ਵਿਆਹ ਕਰਕੇ ਕਿਉਂ ਮੈਨੂੰ ਦੁੱਖ ਦਿੱਤਾ ਹੈ।
ਦਰਬ ਲੁਟਾਇਓ ਬਾਗਬੋ ਸੁੱਤ ਤ੍ਰਿਆ ਦਿਓ ਨਾ ਟਾਂਕ।
ਫਿਰ ਤੁਸੀਂ ਹਜ਼ਾਰਾਂ ਰੁਪਈਆ ਅਜਾਈ ਗਵਾ ਦਿੱਤਾ, ਨਿਰਾਰਥ ਗਵਾ ਦਿੱਤਾ। ਘਰ ਦੇ ਵਿੱਚ ਪੁੱਤਰ ਹੈ, ਘਰ ਵਾਲੀ ਹੈ, ਉਹਨਾਂ ਨੂੰ ਇੱਕ ਟਕਾ ਮਾਤਰ ਵੀ ਤੁਸੀਂ ਨਹੀਂ ਦਿੱਤਾ। ਜੇ ਹੁਣ ਵੀ 760 ਰੁਪਈਏ ਵਧੇ ਨੇ ਤਾਂ ਉਹ ਵੀ ਤੁਸੀਂ ਆਪਣੇ ਘਰ 'ਚ ਦੇਣ ਦੀ ਬਜਾਏ ਇਹ ਕਹਿ ਆਏ ਹੋ ਵੀ ਇਹ ਫਕੀਰਾਂ ਨੂੰ ਦਾਨ ਕਰ ਦਿਓ, ਇੱਕ ਦਮੜੀ ਮਾਤਰ ਵੀ ਇੱਕ ਟਕਾ ਮਾਤਰ ਵੀ ਤੁਸੀਂ ਘਰ ਨਹੀਂ ਦਿੱਤਾ।
ਬਿਨ ਬਰੀੜਾ ਤਜ ਭਾਜਿਆ ਪੁਨ ਕੈ ਸ਼੍ਰੀ ਮੁਖ ਵਾਕ।
ਬਿਨਾਂ ਕਿਸੇ ਪ੍ਰਕਾਰ ਦੀ ਸ਼ਰਮ ਕੀਤਿਆਂ, ਲਾਜ ਤੋਂ ਬਿਨਾਂ ਸਾਰਾ ਕੁਝ ਛੱਡ ਕੇ ਘਰੋਂ ਭੱਜ ਕੇ ਇੱਥੇ ਹੁਣ ਸ਼ਮਸ਼ਾਨ ਭੂਮੀ 'ਚ ਬਹਿ ਕੇ ਗਿਆਨ ਦੀਆਂ ਗੱਲਾਂ ਕਰ ਰਹੇ ਹੋ, ਇਹ ਦੱਸੋ ਵੀ ਇਹ ਕਿਹੜੇ ਕੰਮ ਦੀਆਂ ਨੇ। ਜੇ ਇਹੋ ਹੀ ਬਿਰਤੀ ਰੱਖਣੀ ਸੀ ਤਾਂ ਕਿਉਂ ਸ਼ਾਦੀ ਕਰਾਈ, ਆਪਣੇ ਪਰਿਵਾਰ ਬੱਚਿਆਂ ਨੂੰ ਛੱਡ ਕੇ ਹੁਣ ਇੱਥੇ ਕਿਉਂ ਬੈਠੇ ਹੋਏ ਹੋ।
ਸ਼੍ਰੀ ਮੁਖਵਾਕ ਪੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੇ ਪਾਏ ਆ।
ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੁਣ ਕੇ ਅੱਗੋਂ ਫਿਰ ਜਵਾਬ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਬਨਸਪਤੀ ਵਿੱਚ ਅਗਨ ਹੁੰਦੀ ਹੈ, ਪੀਤਰ ਅਗਨ ਅੱਗ ਹੁੰਦੀ ਆ ਸਾਰੀ ਬਨਸਪਤੀ ਵਿੱਚ, ਪਰ ਫਿਰ ਵੀ ਵੇਖੋ ਪਰਮੇਸ਼ਰ ਦੀ ਕਲਾ ਕਿ ਬਨਸਪਤੀ ਵਿੱਚ ਅੱਗ ਹੋਣ ਦੇ ਬਾਵਜੂਦ ਵੀ ਉਹ ਬਨਸਪਤੀ ਮੌਲੀ ਹੋਈ ਖਿੜੀ ਹੋਈ ਹੈ। ਨਹੀਂ ਤਾਂ ਦਰਖਤ ਦੇ ਵਿੱਚ ਅੱਗ ਹੋਵੇ ਤਾਂ ਦਰਖਤ ਸੜ ਜਾਂਦਾ ਹੈ, ਜਿੱਥੇ ਅੱਗ ਹੋਵੇ ਉਹ ਹਰਿਆਵਲ ਵੀ ਨਸ਼ਟ ਹੋ ਜਾਂਦੀ ਹੈ। ਪਰ ਇਹ ਪਰਮੇਸ਼ਰ ਦੀ ਖੇਡ ਵੇਖੋ ਕਿ ਸਾਰੀ ਬਨਸਪਤੀ ਵਿੱਚ ਅੱਗ ਹੈ। ਸਗਲ ਬਸੰਤਰ ਸਗਲ ਬਨਸਪਤ ਮੈਂ ਬਸੰਤਰ, ਜਿਤਨੀ ਬਨਸਪਤੀ ਆ ਸਾਰਿਆਂ ਵਿੱਚ ਅੱਗ ਹੈ, ਪਰ ਫਿਰ ਵੀ ਉਹ ਬਨਸਪਤੀ ਮੌਲੀ ਹੋਈ ਹੈ, ਖਿੜੀ ਹੋਈ ਹੈ। ਫਿਰ ਵੇਖੋ ਉਸ ਵਾਹਿਗੁਰੂ ਪਰਮੇਸ਼ਰ ਦੀ ਖੇਡ ਕਿ ਅਕਾਲ ਪੁਰਖ ਦਾ ਜਿਹੜਾ ਸਰੂਪ ਹੈ ਉਹ ਸਮੁੰਦਰ ਦੇ ਸਮਾਨ ਬੜਾ ਵਿਸ਼ਾਲ ਹੈ, ਪਰ ਏਡਾ ਵੱਡਾ ਵਿਸ਼ਾਲ ਜਿਹੜਾ ਸਮੁੰਦਰ ਵਾਂਗੂ ਹੈ, ਉਸ ਅਕਾਲ ਪੁਰਖ ਨੇ ਆਪਣਾ ਆਪ ਮਨੁੱਖ ਦੇ ਇੱਕ ਹਿਰਦੇ ਦੀ ਛੋਟੀ ਜਿਹੀ ਪੰਡ 'ਚ ਪਾ ਦਿੱਤਾ, ਸਾਗਰ ਪੰਡਾ ਪਾਇਆ। ਪੰਡਾ ਨਾਮ ਇਹ ਸਰੀਰ ਦਾ ਵੀ ਹੈ ਨਾ, ਇਹ ਸਰੀਰ ਕਿੰਨਾ ਅਤੇ ਪਰਮੇਸ਼ਰ ਦਾ ਸਰੂਪ ਕਿਤਨਾ ਵੱਡਾ ਹੈ। ਅਕਾਲ ਪੁਰਖ ਜੋ ਸਮੁੰਦਰ ਸਾਗਰ ਦੇ ਸਮਾਨ ਹੈ, ਉਹਨੂੰ ਇਹ ਸਰੀਰ ਰੂਪੀ ਪਿੰਡੇ ਦੇ ਵਿੱਚ ਪਾ ਦਿੱਤਾ ਹੈ।
ਚੰਦ ਸੂਰਜ ਦੋਏ ਘਰੀ ਪੀਤਰ ਐਸਾ ਗਿਆਨ ਨਾ ਪਾਇਆ।
ਮਹਾਰਾਜ ਜੀ ਕਹਿੰਦੇ ਚੰਦਰਮਾ ਸੂਰਜ ਦੋਵੇਂ ਇਸੇ ਘਰ ਦੇ ਵਿੱਚ ਹੀ ਨੇ। ਆਹ ਜਿਹੜਾ ਸੂਰਜ ਚੰਦਰਮਾ ਬਾਹਰ ਪ੍ਰਕਾਸ਼ ਦਾ, ਮਹਾਰਾਜ ਕਹਿੰਦੇ ਅੰਦਰ ਵੀ ਇਹ ਪ੍ਰਕਾਸ਼ ਰਹੇ ਨੇ, ਪਰ ਇਹੋ ਜਿਹਾ ਗਿਆਨ ਇਸ ਮਨੁੱਖ ਨੂੰ ਪ੍ਰਾਪਤ ਨਹੀਂ ਹੋਇਆ। ਐਸਾ ਗਿਆਨ ਇਹ ਮਨੁੱਖ ਨੇ ਪ੍ਰਾਪਤ ਨਹੀਂ ਕੀਤਾ ਕਿ ਉਹ ਚੰਦਰਮਾ ਸੂਰਜ ਇਸੇ ਦੇ ਸਰੀਰ ਵਿੱਚ ਵਸਦੇ ਨੇ, ਪਰ ਇਹ ਉਹਨਾਂ ਦੇ ਗਿਆਨ ਨੂੰ ਪ੍ਰਾਪਤ ਨਹੀਂ ਕਰ ਸਕਿਆ।
ਕਿਉਂ ਪਈ ਪੀਤਰ ਪੂਰੀ ਤ੍ਰਿਸ਼ਨਾ ਆਸਾ ਪਾਵਕ ਜਿਉਂ ਕਵੈ ਨਾ ਤ੍ਰਿਪਤਾਸਾ।
ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਹੁਣ ਸੁਣੋ ਵੀ ਅੰਦਰ ਗਿਆਨ ਕਿਉਂ ਨਹੀਂ ਹੋਇਆ, ਉਹ ਸੂਰਜ ਚੰਦਰਮਾ ਦਾ ਕਿਉਂ ਨਹੀਂ ਪਤਾ ਲੱਗਾ। ਮਹਾਰਾਜ ਜੀ ਕਹਿੰਦੇ ਉਹਦਾ ਕਾਰਨ ਇਹ ਹੈ ਕਿ ਇਸ ਸਰੀਰ ਵਿੱਚ ਜਿੱਥੇ ਪਰਮੇਸ਼ਰ ਨੇ ਆਤਮਾ ਪਾਈ, ਆਪਣਾ ਸਰੂਪ ਪਾਇਆ, ਸਾਗਰ ਪੰਡੇ 'ਚ ਪਾਇਆ ਹੋਇਆ, ਉੱਥੇ ਅਕਾਲ ਪੁਰਖ ਪਰਮੇਸ਼ਰ ਨੇ ਇਹਦੇ ਵਿੱਚ ਤ੍ਰਿਸ਼ਨਾ ਵੀ ਪਾਈ ਹੋਈ। ਤ੍ਰਿਸ਼ਨਾ ਅਤੇ ਆਸਾ ਜੋ ਬਹੁਤ ਪ੍ਰਬਲ ਹੋ ਕੇ ਮਨੁੱਖ ਦੇ ਹਿਰਦੇ ਵਿੱਚ ਬਲ ਰਹੀ ਹੈ, ਔਰ ਕਹਿੰਦੇ ਜਿਵੇਂ ਅੱਗ ਨਹੀਂ ਰੱਜਦੀ ਨਾ ਵਿੱਚ ਬਾਲਣ ਪਾਈ ਜਾਈਏ, ਕਦੇ ਅੱਗ ਰੱਜੀ ਹੈ? ਅੱਗ ਨੇ ਕਦੇ ਆਖਿਆ ਵੀ ਬਸ ਹੁਣ ਹੋਰ ਨਹੀਂ? ਜਿੰਨਾ ਕੁਝ ਉਸ ਅੱਗ ਦੇ ਵਿੱਚ ਪਾਈ ਜਾਈਏ ਉਹ ਅੱਗ ਹੋਰ ਪ੍ਰਬਲ ਹੁੰਦੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਤ੍ਰਿਸ਼ਨਾ ਅਤੇ ਆਸਾ ਦੀ ਅਗਨੀ ਉਹ ਇਸ ਜੀਵ ਦੇ ਹਿਰਦੇ ਵਿੱਚ ਅੱਗ ਵਾਂਗੂ ਬਲ ਰਹੀ ਹੈ, ਔਰ ਉਹ ਕਦੇ ਤ੍ਰਿਪਤ ਨਹੀਂ ਹੁੰਦੀ।
ਸਹਿਸ ਮਾਂਗ ਪੁਨ ਮਾਂਗ ਹਜ਼ਾਰਾ ਲੱਖ ਹੋਏ ਤੋ ਕੋਟਿ ਅਪਾਰਾ।
ਹਜ਼ਾਰ ਮੰਗਦਾ ਅਤੇ ਕਹਿੰਦੇ ਸੌ ਮੰਗਦਾ ਅਤੇ ਸੌ ਤੋਂ ਬਾਅਦ ਹਜ਼ਾਰ ਦੀ ਇੱਛਾ ਜਾਗ ਪੈਂਦੀ ਹੈ। ਹਜ਼ਾਰ ਦੀ ਇੱਛਾ ਪੂਰੀ ਹੁੰਦੀ ਹੈ ਅਤੇ ਲੱਖ ਤੱਕ ਜਾ ਪਹੁੰਚਦਾ ਹੈ। ਲੱਖ ਮਿਲ ਜਾਏ ਤਾਂ ਫਿਰ ਕਰੋੜ ਤੱਕ ਜਾ ਪਹੁੰਚਦਾ, ਉਹ ਤ੍ਰਿਸ਼ਨਾ ਨਹੀਂ ਬੁੱਝਦੀ। ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ, ਲੱਖ ਜੋਰੇ ਕਈ ਕਰੋਰੇ। ਕਹਿੰਦੇ ਇੱਦਾਂ ਮਨ ਦੀ ਬਿਰਤੀ ਬਣ ਜਾਂਦੀ, ਸਹਿਸ ਖੱਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹ ਅੱਗੇ ਤੋਂ ਅੱਗੇ ਤ੍ਰਿਸ਼ਨਾ ਜਿਹੜੀ ਆ ਉਹ ਪ੍ਰਬਲ ਹੁੰਦੀ ਚਲੀ ਜਾਂਦੀ ਹੈ, ਵੱਧਦੀ ਚਲੀ ਜਾਂਦੀ ਹੈ। ਕਹਿੰਦੇ ਲੱਖ ਤੋਂ ਕਰੋੜਾਂ ਤੱਕ ਵੀ ਜਾ ਪਹੁੰਚੇ ਤੇ ਫਿਰ ਵੀ ਨਹੀਂ ਰੱਜ ਹੁੰਦਾ।
ਅਰਬ ਖਰਬ ਸੋ ਤ੍ਰਿਪਤੈ ਨਾਹੀ, ਕਰ ਵਿਚਾਰ ਦੇਖੋ ਮਨ ਮਾਈ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸੋਚੋ ਵਿਚਾਰੋ ਕਿ ਅਰਬਾਂ ਤੋਂ ਖਰਬਾਂ ਤੱਕ ਵੀ ਜਾ ਗੱਲ ਪਹੁੰਚੇ, ਅਰਬਾਂ ਤੋਂ ਖਰਬਾਂ ਤੱਕ ਵੀ ਖਰਬਪਤੀ ਵੀ ਹੋ ਜਾਏ, ਫਿਰ ਵੀ ਉਹ ਅੰਦਰ ਦੀ ਤ੍ਰਿਸ਼ਨਾ ਬੁੱਝਦੀ ਨਹੀਂ ਹੈ, ਤ੍ਰਿਪਤ ਨਹੀਂ ਹੁੰਦਾ ਮਨ, ਭੁੱਖਿਆਂ ਭੁੱਖ ਨਾ ਉਤਰੀ। ਜੇ ਬੰਨਾ ਪੁਰੀਆਂ ਭਾਰ, ਮਹਾਰਾਜ ਜੀ ਕਹਿੰਦੇ ਵੀ ਪੁਰੀਆਂ ਦੇ ਭਾਰ ਵੀ ਭਰ ਕੇ ਇਹਨੂੰ ਦੇ ਦਿਉ ਨਾ, ਵੀ ਸਾਰੀਆਂ ਪੁਰੀਆਂ ਉਹਨਾਂ 'ਚ ਜਿਤਨੇ ਪਦਾਰਥ ਸੰਪਦਾ ਵਿਭੂਤੀ, ਫਿਰ ਵੀ ਇਹਦੇ ਅੰਦਰ ਦੀ ਭੁੱਖ ਨਹੀਂ ਬੁੱਝਦੀ। ਪਾਤਸ਼ਾਹ ਕਹਿੰਦੇ ਅਰਬਾਂ ਤੋਂ ਖਰਬਾਂ ਤੱਕ ਜਾ ਪਹੁੰਚੇ ਫਿਰ ਵੀ ਇਹਦਾ ਮਨ ਤ੍ਰਿਪਤ ਨਹੀਂ ਹੁੰਦਾ। ਇਹੋ ਜਿਹੀ ਵਿਚਾਰ ਕਰਕੇ ਆਪਣੇ ਮਨ 'ਚ ਵੇਖ ਲਓ ਕਿ ਕਦੇ ਕਿਸੇ ਦੇ ਮਨ ਨੂੰ ਤ੍ਰਿਪਤੀ ਮਿਲੀ ਹੋਵੇ ਪਦਾਰਥਾਂ ਦੀ ਪ੍ਰਾਪਤੀ ਕਰਕੇ।
ਜੇ ਆਗੇ ਹੋਇ ਰੰਚਕ ਮੇਰੂ, ਉਧਰ ਆਕਾਸ਼ ਸਰਾ ਸਰ ਸੇਰੂ।
ਸਾਹਿਬ ਜੀ ਕਹਿੰਦੇ ਇਹ ਤ੍ਰਿਸ਼ਨਾ ਇਤਨੀ ਵਿਸ਼ਾਲ ਹੈ, ਇਤਨਾ ਵੱਡਾ ਸਰੂਪ ਹੈ ਤ੍ਰਿਸ਼ਨਾ ਦਾ, ਏਡਾ ਵੱਡਾ ਆਕਾਰ ਹੈ ਕਿ ਸੋਨੇ ਦਾ ਸੁਮੇਰ ਪਰਬਤ ਤੇ ਦੁਨੀਆਂ ਦੇ ਜਿੰਨੇ ਪਰਬਤ ਨੇ ਸਭ ਤੋਂ ਵੱਡਾ ਪਰਬਤ ਸੁਮੇਰ ਹੈ। ਪਰ ਤ੍ਰਿਸ਼ਨਾ ਇਹੋ ਜਿਹੀ ਹੈ ਮਨੁੱਖ ਦੇ ਅੰਦਰ ਕਿ ਉਸ ਤ੍ਰਿਸ਼ਨਾ ਵੱਸ ਹੋਇਆ ਮਨੁੱਖ ਉਸ ਸੁਮੇਰ ਪਰਬਤ ਨੂੰ ਵੀ ਕਹਿੰਦਾ ਇੰਨੀ ਕੁ ਚੀਜ਼ ਮਿਲਣੀ ਹੈ ਮੈਨੂੰ, ਇੰਨਾ ਕੁ ਸੋਨੇ ਦਾ ਪਹਾੜ ਮੈਨੂੰ ਮਿਲਣਾ। ਕਹਿੰਦੇ ਉਸ ਤ੍ਰਿਸ਼ਨਾ ਦੇ ਅੱਗੇ ਸੁਮੇਰ ਵੀ ਰੰਚਕ ਇੱਕ ਕਿਰੇਤ ਦੇ ਕਿਣਕੇ ਸਮਾਨ ਹੈ, ਔਰ ਇਹਦਾ ਪੇਟ ਆਕਾਸ਼ ਤੋਂ ਵੀ ਉੱਚਾ ਹੈ। ਆਕਾਸ਼ ਕਿੰਨਾ ਉੱਚਾ, ਪਰੇ ਤੋਂ ਪਰੇ ਹੈ, ਇੱਕ ਆਕਾਸ਼ ਛੱਡੀ ਅੱਗੇ ਦੂਸਰਾ ਫਿਰ ਤੀਸਰਾ। ਪਰ ਮਹਾਰਾਜ ਜੀ ਕਹਿੰਦੇ ਆਕਾਸ਼ ਤੋਂ ਵੀ ਉੱਚਾ ਤ੍ਰਿਸ਼ਨਾ ਦਾ ਉਦਰ ਹੈ ਜਿਹੜਾ ਪਦਾਰਥਾਂ ਨਾਲ ਨਹੀਂ ਪੂਰਿਆ ਜਾ ਸਕਦਾ।
ਸੁਣੋ ਬਨਸਪਤੀ ਸੰਸਾਕਾ, ਤੀਆ ਸੁਤਾ ਸੁਤ ਸਮਦੀ ਸਾਕਾ।
ਕਹਿੰਦੇ ਹੁਣ ਸੁਣੋ ਬਨਸਪਤੀ ਦੀ ਗੱਲ, ਜਿਵੇਂ ਬਨਸਪਤੀ ਦਾ ਇੱਕ ਪੌਦਾ ਹੁੰਦਾ, ਦਰਖਤ ਹੁੰਦਾ, ਅਤੇ ਉਹਦੀਆਂ ਟਹਿਣੀਆਂ ਵੱਧਦੀਆਂ ਨੇ, ਉਹਦੇ ਪੱਤੇ ਵੱਧਦੇ ਨੇ, ਉਹਦਾ ਆਕਾਰ ਵੱਧਦਾ ਹੈ। ਮਹਾਰਾਜ ਜੀ ਕਹਿੰਦੇ ਜਿੰਨੇ ਰਿਸ਼ਤੇਦਾਰ ਸੰਬੰਧੀ ਨੇ ਇੱਕ ਬਨਸਪਤੀ ਦੇ ਪੌਦੇ ਸਮਾਨ ਹਨ, ਘਰਵਾਲੀ ਪੁੱਤਰ ਧੀਆਂ ਅਤੇ ਜਿੰਨੇ ਰਿਸ਼ਤੇਦਾਰ ਸੰਬੰਧੀ ਸਾਕ ਆਦਿਕ ਹਨ।
ਜਿਉਂ ਤਨ ਬਿਰਦਾ ਹੋਏ ਤਿੰਨ ਬਾਦਾ, ਨਿਸਬਾਸਰ ਜਿਨ ਮੈਂ ਮਨ ਵਾਦਾ।
ਜਿਵੇਂ ਦਰਖਤ ਜ਼ਮੀਨ 'ਚੋਂ ਪੈਦਾ ਹੋਇਆ ਸਹਿਜੇ ਸਹਿਜੇ ਵੱਧਦਾ ਚਲਿਆ ਜਾਂਦਾ, ਅਤੇ ਉਹਦੀਆਂ ਸ਼ਾਖਾਵਾਂ, ਉਹਦੇ ਪੱਤੇ, ਉਹਦੇ ਫੁੱਲ, ਉਹ ਵੀ ਵੱਧਦੇ ਚਲੇ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਜਦੋਂ ਜਨਮ ਲੈਂਦਾ ਉਦੋਂ ਤਾਂ ਸੰਬੰਧ ਘੱਟ ਹੁੰਦੇ ਨੇ, ਸਹਿਜੇ ਸਹਿਜੇ ਜਿਵੇਂ ਜਿਵੇਂ ਵੱਡਾ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਇਹਦੀਆਂ ਰਿਸ਼ਤੇਦਾਰੀਆਂ, ਸਾਕ ਸੰਬੰਧੀ, ਮਿੱਤਰ, ਉਹ ਵੀ ਵੱਧਦੇ ਚਲੇ ਜਾਂਦੇ ਨੇ, ਔਰ ਸਾਰੀ ਜ਼ਿੰਦਗੀ ਰਾਤ ਦਿਨ ਉਹਨਾਂ ਵਿੱਚ ਹੀ ਇਹਦਾ ਮਨ ਫਸਿਆ ਰਹਿੰਦਾ। ਨਿਸ ਬਾਸਰ ਜਿਨ ਮਹਿ ਮਨ ਫਾਦਾ, ਰਾਤ ਦਿਨ ਫਿਰ ਇਹਦਾ ਮਨ ਉਹਨਾਂ ਦੇ ਵਿੱਚ ਹੀ ਬੰਨਿਆ ਰਹਿੰਦਾ ਹੈ, ਉਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ।
ਦੋਹੇਰਾ ਮੁਕਤੈ ਤਿੰਨ ਤੇ ਕਬ ਨਹੀਂ ਫਸਿਓ ਸਬੈਸ ਬਿਆਏ।
ਮਹਾਰਾਜ ਜੀ ਕਹਿੰਦੇ ਸਾਰੀ ਉਮਰ ਉਹਨਾਂ ਦੇ ਵਿੱਚ ਫਸ ਕੇ ਹੀ ਬਤੀਤ ਕਰ ਦਿੰਦਾ ਹੈ, ਸਾਕ ਸੰਬੰਧੀ ਰਿਸ਼ਤੇਦਾਰਾਂ ਦੇ ਮੋਹ ਦੇ ਵਿੱਚ ਹੀ ਫਸ ਕੇ ਆਪਣੇ ਆਪ ਦਾ ਸਮਾਂ ਬਤੀਤ ਕਰ ਦਿੰਦਾ ਹੈ, ਔਰ ਉਹਨਾਂ ਤੋਂ ਕਦੇ ਵੀ ਮੁਕਤ ਨਹੀਂ ਹੁੰਦਾ।
ਸਾਗਰ ਪ੍ਰਾਥਮ ਪਿੰਡ ਮੈਂ ਪਾਵੈ ਸੋ ਮੁਕਤਾਏ।
ਮਹਾਰਾਜ ਜੀ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਗਰ ਦੇ ਸਮਾਨ ਹੈ, ਸਮੁੰਦਰ ਦੇ ਸਮਾਨ ਹੈ, ਜੋ ਇਸ ਪਿੰਡ ਦੇ ਵਿੱਚ ਸਰੀਰ ਵਿੱਚ ਪਰਮੇਸ਼ਰ ਨੇ ਆਪਣਾ ਆਪ ਪਾਇਆ ਹੋਇਆ, ਜਿਨ੍ਹਾਂ ਨੂੰ ਤਾਂ ਆਪਣੇ ਇਸ ਸਰੀਰ ਵਿੱਚ ਉਸ ਪਰਮਾਤਮਾ ਸਮੁੰਦਰ ਦੀ ਪ੍ਰਾਪਤੀ ਹੋ ਗਈ, ਮਹਾਰਾਜ ਜੀ ਕਹਿੰਦੇ ਉਹ ਤਾਂ ਹੋ ਗਏ ਮੁਕਤ, ਅਤੇ ਜਿਹੜੇ ਉਹਦੀ ਸੋਝੀ ਤੋਂ ਬਿਨਾਂ ਬਾਹਰਲੇ ਪਦਾਰਥਾਂ ਵਿੱਚ ਹੀ ਲੱਗੇ ਹੋਏ, ਸਾਕ ਸੰਬੰਧੀਆਂ ਦੇ ਮੋਹ ਵਿੱਚ ਹੀ ਫਸੇ ਹੋਏ ਨੇ, ਉਹ ਕਦੇ ਵੀ ਮੁਕਤ ਨਹੀਂ ਹੁੰਦੇ। ਅਤੇ ਜਿਨ੍ਹਾਂ ਨੇ ਇਸ ਸਾਗਰ ਵਿੱਚ, ਇਸ ਪਿੰਡੇ ਵਿੱਚ, ਇਸ ਸਰੀਰ ਵਿੱਚ ਪਰਮਾਤਮਾ ਸਰੂਪ, ਜੋ ਸਾਗਰ ਸਰੂਪ ਹੈ, ਉਸ ਨੂੰ ਪ੍ਰਾਪਤ ਕਰ ਲਿਆ, ਉਹ ਮੁਕਤ ਹੋ ਗਏ।
ਕਿਉਂ ਪਈ ਘਟ ਮੈਂ ਚੰਦ ਸੂਰਜ ਪਰਕਾਸਾ, ਇਹ ਗਿਆਨ ਤੋ ਸਭ ਕਿਛ ਪਾਸਾ।
ਪਾਤਸ਼ਾਹ ਕਹਿਣ ਲੱਗੇ ਇਸ ਸਰੀਰ ਦੇ ਵਿੱਚ ਹੀ ਸੂਰਜ ਅਤੇ ਚੰਦਰਮਾ ਦੋਵੇਂ ਪ੍ਰਕਾਸ਼ ਕਰ ਰਹੇ, ਇਸ ਘੱਟ ਦੇ ਵਿੱਚ ਹੀ ਸੂਰਜ ਹੈ, ਇਸ ਦੇ ਘੱਟ ਦੇ ਵਿੱਚ ਹੀ ਚੰਦਰਮਾ ਹੈ। ਰਹਿਮਨ ਨਾਮ ਦੇ ਇੱਕ ਫਕੀਰ ਹੋਏ ਨੇ, ਅਚਾਨਕ ਰਾਬੀਆ ਦੇ ਪਾਸ ਬੈਠੇ ਸਨ। ਰਾਬੀਆ ਵੀ ਬੜੀ ਵੱਡੀ ਪ੍ਰਸਿੱਧ ਫਕੀਰ ਸੀ। ਬਾਹਰਲਾ ਇੱਕ ਸੁੰਦਰ ਦ੍ਰਿਸ਼ ਵੇਖਿਆ ਸੁਬਾਹ ਦਾ ਸਮਾਂ ਕਿ ਪਰਲੇ ਪਾਸੇ ਨਦੀ ਵਗਦੀ ਸੀ, ਨਦੀ ਦੇ ਨਾਲ ਇੱਕ ਸੂਰਜ ਉੱਗ ਰਿਹਾ, ਉਦੇ ਹੋ ਰਿਹਾ, ਤਰੇਲ ਪਈ ਹੋਈ ਹੈ, ਘਾਹ ਦੇ ਜਿਤਨੇ ਕਿਣਕੇ ਨੇ ਉਹਨਾਂ ਉੱਤੇ ਤਰੇਲ ਦੀਆਂ ਬੂੰਦਾਂ ਸੂਰਜ ਦੀਆਂ ਕਿਰਨਾਂ ਨਾਲ ਚਮਕਦੀਆਂ ਇੱਦਾਂ ਪ੍ਰਤੀਤ ਹੁੰਦੀਆਂ ਵੀ ਹੀਰੇ ਅਤੇ ਮੋਤੀ ਪਏ ਚਮਕਦੇ ਨੇ। ਬੜਾ ਸੁੰਦਰ ਦ੍ਰਿਸ਼ ਵੇਖ ਕੇ ਆਵਾਜ਼ ਮਾਰੀ, ਰਾਬੀਆ ਬਾਹਰ ਆਓ, ਵੇਖੋ ਕਿਤਨਾ ਸੁੰਦਰ ਦ੍ਰਿਸ਼ ਹੈ। ਉਹ ਕਹਿਣ ਲੱਗੇ ਵੀ ਤੂੰ ਬਾਹਰ ਮੈਨੂੰ ਬੁਲਾ ਰਿਹਾ, ਮੈਂ ਕਹਿੰਦਾ ਕਹਿੰਦੀਆਂ ਵੀ ਤੂੰ ਭੀਤਰ ਆ ਜਾ, ਅੰਦਰ ਆ ਜਾ, ਕਿਉਂਕਿ ਇਹੋ ਜਿਹਾ ਦ੍ਰਿਸ਼ ਅੰਦਰ ਵੀ ਹੈ। ਇਹ ਤਾਂ ਕੁਝ ਸਮੇਂ ਬਾਅਦ ਬਦਲ ਜਾਣਾ, ਪਰ ਉਹ ਅੰਦਰ ਦਾ ਜਿਹੜਾ ਦ੍ਰਿਸ਼ ਹੈ ਉਹ ਸਦਾ ਇਹੋ ਜਿਹਾ ਰਹਿੰਦਾ ਹੈ। ਕਹਿਣ ਤੋਂ ਭਾਵ ਉੱਥੇ ਭੀਤਰ ਕਿਸੇ ਦਰਵਾਜ਼ੇ ਦੀ ਗੱਲ ਨਹੀਂ ਸੀ, ਕਮਰੇ ਦੀ ਗੱਲ ਨਹੀਂ ਸੀ, ਭੀਤਰ ਇਸ ਸਰੀਰ ਦੇ ਅੰਦਰ ਦੀ ਗੱਲ ਸੀ। ਮਹਾਰਾਜ ਜੀ ਕਹਿਣ ਲੱਗੇ ਇਹਦੇ ਵਿੱਚ ਚੰਦਰਮਾ ਅਤੇ ਸੂਰਜ ਦੋਵੇਂ ਹੀ ਪ੍ਰਕਾਸ਼ ਰਹੇ ਨੇ, ਪਰ ਹੋਏ ਗਿਆਨ ਤੋਂ ਸਭ ਕੁਛ ਪਾਸਾ। ਗਿਆਨ ਹੋਵੇਗਾ ਤਾਂ ਸਭ ਕੁਝ ਨਜ਼ਰ ਆਏਗਾ। ਬੰਦ ਹਨੇਰੇ ਦੇ ਕਮਰੇ ਵਿੱਚ ਜਿੱਥੇ ਘੁੱਪ ਹਨੇਰਾ, ਕਿਤੇ ਚਾਨਣੇ ਦੀ ਲੋਹ ਦੀ ਕਿਰਨ ਨਹੀਂ ਹੈ, ਬਹੁਤ ਚੀਜ਼ਾਂ ਪਈਆਂ ਹੋਈਆਂ, ਬੜੇ ਪਦਾਰਥ ਪਏ ਹੋਏ ਨੇ, ਨਜ਼ਰ ਨਹੀਂ ਆਉਂਦੇ, ਪਰ ਜਦੋਂ ਅੰਦਰ ਇੱਕ ਪ੍ਰਕਾਸ਼ ਦੀ ਕਿਰਨ ਉੱਗ ਆਵੇ ਤਾਂ ਇਕੱਲੀ ਇਕੱਲੀ ਚੀਕ ਦਿਸ ਪੈਂਦੀ ਕਿੱਥੇ ਕੀ ਪਿਆ। ਇਸੇ ਸਰੀਰ ਵਿੱਚ ਬਹੁਤ ਕੁਝ ਹੈ ਮਹਾਰਾਜ ਜੀ ਕਹਿੰਦੇ, ਪਰ ਜਦੋਂ ਗਿਆਨ ਹੋਵੇਗਾ ਤਾਂ ਸਭ ਕੁਝ ਪਾਸੇਗਾ, ਤਾਂ ਸਭ ਕੁਝ ਪ੍ਰਤੀਤ ਹੋਵੇਗਾ।
ਨਾਭ ਕਮਲ ਮੁੰਦਰਤ ਬਿਪਰੀਤਾ।
ਪਾਤਸ਼ਾਹ ਕਹਿੰਦੇ ਜਿਹੜੀ ਸਾਡੀ ਨਾਭ ਕਮਲ ਹੈ ਨਾ, ਨਾਭੀ ਦੇ ਕੋਲ ਇੱਕ ਕਮਲ ਦਾ ਫੁੱਲ ਹੈ, ਪਾਤਸ਼ਾਹ ਕਹਿੰਦੇ ਉਹ ਵਿਪਰੀਤ ਹੈ, ਉਲਟ ਹੋਇਆ ਪਿਆ, ਮੂਧਾ ਹੋਇਆ ਪਿਆ।
ਕਿਉਂ ਪ੍ਰਕਾਸ਼ ਹੋਏ ਨਰ ਚੀਤਾ।
ਜਦੋਂ ਤੱਕ ਉਹ ਨਾਭ ਕਮਲ ਫੁੱਲ ਉਂਦਾ ਹੈ, ਮੂਧਾ ਹੈ, ਉਦੋਂ ਤੱਕ ਕਿਵੇਂ ਇਹਦੇ ਅੰਦਰ ਗਿਆਨ ਹੋ ਸਕਦਾ ਹੈ, ਕਿਵੇਂ ਇਹਦੇ ਅੰਦਰ ਪ੍ਰਕਾਸ਼ ਹੋ ਸਕਦਾ ਹੈ।
ਸੁਦੇ ਤੇ ਬਿਗਸੈ ਪ੍ਰਗਾਸ।
ਪਾਤਸ਼ਾਹ ਕਹਿੰਦੇ ਜਦੋਂ ਕਮਲ ਦਾ ਫੁੱਲ ਸਿੱਧਾ ਹੁੰਦਾ ਹੈ ਤੇ ਫਿਰ ਅੰਦਰ ਪ੍ਰਕਾਸ਼ ਹੁੰਦਾ ਗਿਆਨ ਦਾ, ਗਿਆਨ ਦੇ ਪ੍ਰਕਾਸ਼ ਦੇ ਨਾਲ ਕਹਿੰਦੇ ਉਹ ਕਮਲ ਦਾ ਫੁੱਲ ਸਿੱਧਾ ਹੋ ਕੇ ਖਿੜਦਾ ਹੈ, ਉਹ ਵਿਗਾਸ ਵਿੱਚ ਆਉਂਦਾ ਹੈ।
ਵੈ ਤਵ ਗਿਆਨ ਅਗਿਆਨ ਬਿਨਾਸ।
ਫਿਰ ਗਿਆਨ ਹੁੰਦਾ ਤੇ ਅਗਿਆਨ ਬਿਨਸ ਜਾਂਦਾ ਹੈ। ਅਗਿਆਨਤਾ ਨੂੰ ਮਿਟਾਉਣ ਦਾ ਇੱਕੋ ਸਾਧਨ ਹੈ ਗਿਆਨ। ਕਹਿੰਦੇ ਜਦੋਂ ਗਿਆਨ ਹੁੰਦਾ ਉਦੋਂ ਅਗਿਆਨ ਬਿਨਸਦਾ ਹੈ, ਔਰ ਉਹਦਾ ਮੂਧਾ ਹੋਇਆ ਕਮਲ ਦਾ ਫੁੱਲ ਸਿੱਧਾ ਹੋ ਜਾਂਦਾ, ਖਿੜ ਜਾਂਦਾ ਹੈ, ਵਿਗਾਸ ਤੇ ਪ੍ਰਗਾਸ ਵਿੱਚ ਆ ਜਾਂਦਾ ਹੈ।
ਸੋ ਗਿਆਨ ਗੁਰ ਬਿਨ ਨੇ ਪਾਇਆ, ਤਮ ਅਗਿਆਨ ਅਨਕ ਦੁਰਾਇਆ।
ਪਰ ਪਾਤਸ਼ਾਹ ਕਹਿੰਦੇ ਜਿਹੜਾ ਉਹ ਗਿਆਨ ਹੈ ਨਾ, ਗੱਲਾਂ ਬਾਤਾਂ ਨਾਲ ਨਹੀਂ ਮਿਲਦਾ, ਉਹ ਗਿਆਨ ਗੁਰੂ ਤੋਂ ਪ੍ਰਾਪਤ ਹੁੰਦਾ, ਗੁਰੂ ਬਿਨਾਂ ਉਸ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗਿਆਨ ਤਾਂ ਗੁਰੂ ਨੇ ਦੇਣਾ ਹੈ, ਤੇ ਗੁਰੂ ਤੋਂ ਬਿਨਾਂ ਗਿਆਨ ਜਦੋਂ ਤੱਕ ਹੁੰਦਾ ਨਹੀਂ, ਮਹਾਰਾਜ ਜੀ ਕਹਿੰਦੇ ਉਦੋਂ ਤੱਕ ਉਹ ਅਗਿਆਨ ਦਾ ਜਿਹੜਾ ਤਮ ਹਨੇਰਾ, ਉਹਨੇ ਸਾਰਾ ਕੁਝ ਲੁਕੋ ਕੇ ਰੱਖਿਆ ਹੋਇਆ ਅੰਦਰ, ਉਹਨੇ ਸਾਰਿਆਂ 'ਤੇ ਪਰਦਾ ਪਾਇਆ ਹੋਇਆ। ਪਰ ਜਦੋਂ ਸਤਿਗੁਰੂ ਜੀ ਕਿਰਪਾ ਦੇ ਨਾਲ ਮਿਲ ਜਾਣ, ਤੋ ਗੁਰ ਪੂਰਾ ਭੇਟਿਓ ਵੱਡ ਭਾਗੇ, ਮਨਹਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਫਿਰ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ, ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ, ਗੁਰੂ ਤੋਂ ਬਿਨਾਂ ਉਸ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ।
ਸ਼੍ਰੀ ਨਾਨਕ ਮੁਖ ਤੂਸ਼ਣ ਕੀਨਾ, ਪੁਨ ਸ਼ਾਮਾ ਬੋਲਿਓ ਮਨ ਕੀਨਾ।
ਸੱਚੇ ਪਾਤਸ਼ਾਹ ਜੀ ਇਹ ਬਚਨ ਕਰਕੇ ਚੁੱਪ ਕਰ ਗਏ। ਸੁਣ ਕੇ ਪੰਡਿਤ ਸ਼ਾਮਾ ਇਹਦਾ ਨਾਂ ਸੀ, ਜੋ ਬਾਬੇ ਮੂਲ ਚੰਦ ਜੀ ਨਾਲ ਆਇਆ ਸੀ। ਸ਼ਿਆਮਾ ਪੰਡਿਤ ਜੀ ਉਸ ਵੇਲੇ ਮਹਾਰਾਜ ਜੀ ਦੇ ਬਚਨ ਸੁਣ ਕੇ ਮਨ 'ਚ ਜਾਣ ਕੇ ਬੋਲੇ,
ਰਾਮ ਸਿਮਰ ਕੀ ਜੈ ਨਿਜ ਕਾਰੇ, ਬਨਪੁਨ ਸਦਨਾ ਰਾਮ ਲੈ ਸਾਰੇ।
ਕਹਿਣ ਲੱਗੇ ਨਾਨਕ ਜੀ, ਰਾਮ ਨੂੰ ਸਿਮਰ ਕੇ ਤੁਸੀਂ ਆਪਣੇ ਕੰਮ ਕਾਰ ਵੀ ਤਾਂ ਕਰ ਸਕਦੇ ਹੋ, ਕੰਮ ਕਾਰ ਕਰਦਿਆਂ ਵੀ ਤਾਂ ਰਾਮ ਸਿਮਰ ਸਕਦੇ ਹੋ, ਅਤੇ ਫਿਰ ਬੰਨ ਅਤੇ ਘਰ ਦੋਵੇਂ ਜਿੱਥੇ ਮਰਜ਼ੀ ਰਹੋ, ਰਾਮ ਸਾਰਿਆਂ ਦੀ ਸਾਰ ਹਰ ਥਾਂ 'ਤੇ ਹੀ ਲੈਂਦਾ। ਜੇ ਘਰ 'ਚ ਰਹੋਗੇ ਤਾਂ ਉੱਥੇ ਵੀ ਤਾਂ ਸਾਰ ਪਰਮੇਸ਼ਰ ਲਵੇਗਾ ਹੀ ਨਾ, ਅਤੇ ਤੁਸੀਂ ਘਰ ਵਿੱਚ ਰਹਿ ਕੇ ਕਿਉਂ ਨਹੀਂ ਰਾਮ ਸਿਮਰਦੇ?
ਦੋਹੇਰਾ ਰਾਮ ਰਵਿਓ ਜਲ ਥਲ ਵਿਕੈ, ਸੁਧ ਸਭ ਕੀ ਸੋ ਲੇਵ।
ਰਾਮ ਜਲ ਥਲ ਵਿੱਚ ਸਾਰਿਆਂ 'ਚ ਰਮਿਆ ਹੋਇਆ, ਸਾਰਿਆਂ ਦੀ ਸੁਧ ਲੈਣ ਵਾਲਾ, ਸਾਰਿਆਂ ਦੀ ਖਬਰ ਲੈਣ ਵਾਲਾ, ਸਾਰਿਆਂ ਨੂੰ ਸੰਭਾਲਣ ਵਾਲਾ, ਅਤੇ ਤੁਸੀਂ ਘਰ ਬਹਿ ਕੇ ਵੀ ਤਾਂ ਰਾਮ ਸਿਮਰ ਸਕਦੇ ਹੋ, ਅਤੇ ਤੁਹਾਨੂੰ ਘਰ ਬਾਰ ਛੱਡਣ ਦੀ ਕੀ ਲੋੜ ਹੈ? ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਜੀ ਕਹਿਣ ਲੱਗੇ,
ਸੁਣਤੀ ਸਰਪਦ ਸ਼ਬਦ ਕੋ ਬਦਤ ਭਏ ਜਗ ਦੇ।
ਸ਼ਾਮਾ ਪੰਡਿਤ ਜੀ ਦੇ ਦਿਜ ਜੀ ਦੇ ਸ਼ਬਦ ਸੁਣ ਕੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਕਾਰਜ ਕਰਨ ਆਏ ਸਨ, ਉਹ ਘਰ ਰਹਿ ਕੇ ਨਹੀਂ ਸੀ ਹੋਣਾ, ਕਿਉਂਕਿ ਕੌਡੇ ਰਾਕਸ਼ ਵਰਗੇ ਜਿੱਥੇ ਬੈਠੇ ਸਨ ਉੱਥੇ ਮੇਰੇ ਸਤਿਗੁਰਾਂ ਨੇ ਆਪ ਪਹੁੰਚ ਕੇ ਉਹਨਾਂ ਨੂੰ ਉਤਾਰਨਾ ਸੀ। ਉਪਦੇਸ਼ ਮੇਰੇ ਸਾਹਿਬ ਦਾ ਵੀ ਇਹੀ ਹੈ ਕਿ ਕਾਹੇ ਰੇ ਬਨ ਖੋਜਨ ਜਾਈ। ਮਹਾਰਾਜ ਜੀ ਆਪ ਹੀ ਉਪਦੇਸ਼ ਦਿੰਦੇ ਨੇ, ਪਰ ਜਿਹੜਾ ਕਾਰਜ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਰਨਾ ਸੀ ਉਹ ਮਹਾਰਾਜ ਜੀ ਨੇ ਕਰਨਾ ਸੀ ਨਾ। ਇਸ ਕਰਕੇ ਸਤਿਗੁਰੂ ਜੀ ਨੇ ਜਿਸ ਵੇਲੇ ਪੰਡਿਤ ਜੀ ਦੇ ਬਚਨ ਸੁਣੇ ਅਤੇ ਤੀਸਰਾ ਪਦਾ ਇਸ ਸ਼ਬਦ ਦਾ ਉਚਾਰਨ ਕਰਕੇ ਗੁਰਦੇਵ ਜੀ ਇਹ ਸ਼ਬਦ ਉਚਾਰਨ ਕੀਤਾ ਅਤੇ ਕਹਿਣ ਲੱਗੇ,
ਰਾਮ ਰਮੰਤਾ ਜਾਣੀਐ ਇੱਕ ਮਾਈ ਭੋਗ ਕਰੇ।
ਕਹਿੰਦੇ ਪੰਡਿਤ ਜੀ ਇਹ ਬੜੀ ਉੱਚੀ ਅਵਸਥਾ, ਗੱਲਾਂ ਨਾਲ ਨਹੀਂ ਬਣਦੀ ਜਿਹੜੀ ਕਹਿ ਰਹੇ ਹੋ ਕਿ ਰਾਮ ਸਾਰੇ ਪਾਸੇ ਰਮਿਆ ਹੋਇਆ, ਇਹ ਤਾਂ ਕਹਿ ਦੇਣਾ ਸੌਖਾ ਹੈ, ਪਰ ਅਸਲ ਵਿੱਚ ਜਿਨ੍ਹਾਂ ਨੇ ਗੱਲ ਜਾਣ ਲਈ ਹੈ ਨਾ ਕਿ ਰਾਮ ਸਾਰੇ ਪਾਸੇ ਰਮਿਆ ਹੋਇਆ, ਉਹਨਾਂ ਨੇ ਮਾਇਆ ਦਾ ਭੋਗ ਹੀ ਪਾ ਦਿੱਤਾ ਹੈ। ਇੱਕ ਮਾਈ ਭੋਗ ਕਰੇ, ਉਹਨਾਂ ਨੇ ਭੋਗ ਹੀ ਪਾ ਦਿੱਤਾ, ਮਾਇਆ ਦਾ ਵੀ ਹੈ ਹੀ ਨਹੀਂ। ਜਿਵੇਂ ਕਹਿੰਦੇ ਨੇ ਨਾ ਜੀ ਆਮ ਕਰਕੇ ਪੰਜਾਬੀ ਦਾ ਲਫ਼ਜ਼ ਹੈ ਵੀ ਮੈਂ ਆਹ ਚੀਜ਼ ਦਾ ਭੋਗ ਹੀ ਪਾ ਦਿੱਤਾ, ਜਿਹੜੀ ਚੀਜ਼ ਦਾ ਭੋਗ ਪਾ ਦਿੱਤਾ ਹੁਣ ਮੁੜ ਕੇ ਉਹਦੇ ਬਾਰੇ ਗੱਲ ਹੀ ਨਹੀਂ ਕਰਨੀ। ਕਹਿੰਦੇ ਜਿਨ੍ਹਾਂ ਦੀ ਅਵਸਥਾ ਹੈ ਨਾ ਵੀ ਰਾਮ ਰਮਿਆ ਹੋਇਆ, ਉਹਨਾਂ ਨੇ ਮਾਇਆ ਦਾ ਭੋਗ ਹੀ ਪਾ ਛੱਡਿਆ। ਫਿਰ ਦੂਸਰਾ ਭਾਵ ਅਥਵਾ ਗੌਣ ਅਰਥ ਕਿ ਰਾਮ ਤਾਂ ਸਾਰੇ ਪਾਸੇ ਰਮਿਆ ਹੋਇਆ, ਉਰੇ ਜਿਹੜੀ ਮਾਇਆ ਹੈ ਉਸ ਅਕਾਲ ਪੁਰਖ ਪਰਮੇਸ਼ਰ ਦੀ, ਉਹੀ ਸਾਰੇ ਪਾਸੇ ਭੋਗ ਕਰ ਰਹੀ ਹੈ, ਰਮੀ ਹੋਈ ਹੈ।
ਤਾਂ ਕਿ ਲੱਖਣ ਜਾਣੀ ਹੈ ਖਿਮਾ ਤਨ ਸੰਗਰੇ।
ਗੁਰਮੁਖ ਹੈ ਜਿਹਦੀ ਅਵਸਥਾ ਬਣ ਗਈ ਕਿ ਰਾਮ ਸਰਬ ਥਾਵਾਂ 'ਤੇ ਰਮਿਆ ਹੋਇਆ, ਉਹਦੇ ਇਹ ਲੱਛਣ ਹਨ ਕਿ ਉਹ ਖਿਮਾ, ਸੱਤ, ਸੰਤੋਖ, ਦਇਆ, ਇਹ ਜਿੰਨੇ ਸ਼ੁਭ ਗੁਣ ਨੇ ਇਹਨਾਂ ਨੂੰ ਸੰਗਰੇ ਇਕੱਠਾ ਕਰਨ ਲੱਗ ਪੈਂਦਾ। ਗੁਰਮੁਖ ਦੀ ਅਵਸਥਾ ਹੈ ਕਿ ਉਹ ਰਾਮ ਨੂੰ ਰਮਿਆ ਹੋਇਆ ਜਾਣ ਕੇ ਜਿਤਨੇ ਸ਼ੁਭ ਗੁਣ ਨੇ, ਸੱਤ, ਸੰਤੋਖ, ਦਇਆ, ਖਿਮਾ ਆਦਿ, ਇਹਨਾਂ ਸ਼ੁਭ ਗੁਣਾਂ ਨੂੰ ਉਹ ਗੁਰਮੁਖ ਸੰਗ੍ਰਹਿ ਇਕੱਠਾ ਕਰਨ ਲੱਗ ਪੈਂਦੇ ਹਨ।
ਰਾਮ ਤਾਂ ਕਿ ਲੱਖਣ ਜਾਣੀਐ ਖਿਮਾ ਤਨ ਸੰਗ੍ਰਹਿ ਚੋਪਈ, ਰਾਮ ਰਵਿਆ ਸੋ ਪਹਿਚਾਨੇ ਇਸ ਪ੍ਰਕਾਰ ਲੱਛਣ ਮਨ ਟਾਨੇ।
ਮਹਾਰਾਜ ਜੀ ਕਹਿੰਦੇ ਰਾਮ ਨੂੰ ਰਮਿਆ ਹੋਇਆ ਸੋਈ ਪਛਾਣ ਸਕਦਾ ਹੈ ਜਿਹੜਾ ਇਸ ਤਰ੍ਹਾਂ ਦੇ ਸ਼ੁਭ ਲੱਛਣਾਂ ਨੂੰ ਆਪਣੇ ਮਨ 'ਚ ਧਾਰਨ ਕਰ ਲਵੇ। ਰਾਮ ਨੂੰ ਰਮਿਆ ਹੋਇਆ ਉਹੀ ਪਹਿਚਾਣ ਸਕਦਾ ਹੈ ਜਿਹੜਾ ਸ਼ੁਭ ਗੁਣਾਂ ਨੂੰ, ਖਿਮਾ, ਸੱਚ, ਸੰਤੋਖ ਆਦਿਕ ਸ਼ੁਭ ਗੁਣ ਨੇ, ਇਹਨਾਂ ਨੂੰ ਸੰਗ੍ਰਹਿ ਕਰ ਲਵੇ, ਇਹਨਾਂ ਨੂੰ ਇਕੱਠਿਆਂ ਕਰ ਲਵੇ।
ਮਾਇਆ ਵਰਤੈ ਹੋਏ ਉਦਾਰਾ, ਰੰਚਕ ਪਰ ਨੇ ਤੇ ਪਿਆਰਾ।
ਵੇਖਦੇ ਨੇ ਵੀ ਸੰਸਾਰ ਵਿੱਚ ਮਾਇਆ ਉਦਾਰ ਰੂਪ ਹੋ ਕੇ ਵਰਤ ਰਹੀ ਹੈ, ਸਰਬ ਥਾਵਾਂ 'ਤੇ ਰਮੀ ਹੋਈ ਹੈ, ਪਰ ਉਹ ਮਹਾਂਪੁਰਖ ਸਾਧੂ ਇਸ ਮਾਇਆ ਨਾਲ ਰੰਚਕ ਭਰ ਵੀ ਪਿਆਰ ਨਹੀਂ ਕਰਦੇ। ਦੂਸਰਾ ਭਾਵ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਇਹ ਮਾਇਆ ਉਦਾਰ ਅਕਾਲ ਪੁਰਖ ਦੀ ਵਰਤਦੀ ਹੈ, ਪਰ ਅਕਾਲ ਪੁਰਖ ਇਸ ਮਾਇਆ ਨਾਲ ਰੰਚਕ ਭਰ ਵੀ ਪਿਆਰ ਨਹੀਂ ਕਰਦਾ।
ਦੇਵ ਸੰਪਤਾ ਕੇ ਗੁਣ ਜੇਤੇ ਖਿਮਾ ਆਦਿ ਸੰਗ੍ਰਹਿ ਸਭ ਤੇਤੇ।
ਉਹ ਜਿਹੜੇ ਗੁਰਮੁਖ ਨੇ ਉਹ ਦੈਵੀ ਸੰਪਦਾ ਦੇ ਜਿੰਨੇ ਸ਼ੁਭ ਗੁਣ ਨੇ, ਖਿਮਾ, ਸੱਚ, ਸੰਤੋਖ, ਦਇਆ, ਖਿਮਾ, ਤਤਿਕਸ਼ਾ, ਸਮਾਧਾਨ, ਪ੍ਰਾਣਾਯਾਮ, ਧਾਰਨਾ, ਪ੍ਰਤੀਹਾਰ, ਜਿੰਨੇ ਸ਼ੁਭ ਗੁਣ ਨੇ ਦੈਵੀ ਸੰਪਦਾ ਹੈ। ਉਸ ਦੈਵੀ ਸੰਪਦਾ ਦੇ ਸ਼ੁਭ ਗੁਣਾਂ ਨੂੰ ਉਹ ਗੁਰਮੁਖ ਜਨ ਸੰਗ੍ਰਹਿ ਇਕੱਠੇ ਕਰਦੇ ਹਨ, ਇਕੱਤਰ ਕਰਕੇ ਰੱਖਦੇ ਹਨ।
ਸੋ ਬਨ ਸਦਨ ਬਿਖੈ ਇੱਕ ਸਾਰਾ,
ਵਾਸਤੇ ਘਰ ਤੇ ਜੰਗਲ ਦੋਵੇਂ ਇੱਕ ਬਰਾਬਰ ਹੁੰਦੇ ਨੇ। ਪੰਡਿਤ ਜੀ, ਇਹ ਗੱਲ ਤੁਸੀਂ ਕਹਿ ਤਾਂ ਦਿੱਤੀ ਹੈ, ਪਰ ਅਸਲ ਵਿੱਚ ਇਹੋ ਜਿਹੀ ਅਵਸਥਾ ਤਾਂ ਉਹਨਾਂ ਦੀ ਹੁੰਦੀ ਜਿਨ੍ਹਾਂ ਕੋਲ ਇਹ ਗੁਣ ਹੁੰਦੇ ਨੇ। ਉਹਨਾਂ ਵਾਸਤੇ ਘਰ ਤੇ ਬਨ ਜੰਗਲ ਦੋਵੇਂ ਹੀ ਇੱਕ ਰੂਪ ਹੁੰਦੇ ਨੇ। ਉਹ ਘਰ 'ਚ ਬੈਠੇ ਵੀ ਇਸ ਤਰ੍ਹਾਂ ਨੇ ਜਿਵੇਂ ਬਾਹਰ ਜੰਗਲ 'ਚ ਬੈਠੇ ਨੇ, ਅਤੇ ਜੰਗਲ ਵਿੱਚ ਬੈਠੇ ਵੀ ਉਹਨਾਂ ਦੀ ਅਵਸਥਾ ਐਸੀ ਹੈ ਵੀ ਜਿਵੇਂ ਘਰ 'ਚ ਬੈਠੇ ਹੋਏ ਨੇ। ਉਹਨਾਂ ਵਾਸਤੇ ਦੋਵੇਂ ਹੀ ਇੱਕ ਸੰਸਾਰ ਬਿਰਤੀ ਵਾਲੀ ਅਵਸਥਾ ਦੇ ਉਹ ਧਾਰਨੀ ਹੁੰਦੇ ਨੇ।
ਸੋ ਬਨ ਸਦਨ ਬਿਖੈ ਇੱਕ ਸਾਰਾ, ਜਾਣੈ ਰਵਿਓ ਰਾਮ ਉਦਾਰਾ।
ਉਹਨਾਂ ਦੀ ਅਵਸਥਾ ਬਣ ਜਾਂਦੀ ਵੀ ਘਰ ਵਿੱਚ ਵੀ ਰਾਮ ਹੈ ਅਤੇ ਬਾਹਰ ਜੰਗਲ ਵਿੱਚ ਵੀ ਰਾਮ ਰਮਿਆ ਹੋਇਆ। ਹਰ ਥਾਂ 'ਤੇ ਉਹ ਰਾਮ ਰੋਮ ਰੋਮ ਦੇ ਵਿੱਚ ਰਮਿਆ ਹੋਇਆ, ਕਣ ਕਣ ਦੇ ਵਿੱਚ ਰਮਿਆ ਹੋਇਆ।
ਸੁਣ ਇਹ ਬੂਲੇ ਬਚਨ ਬਖਾਨਾ, ਇਹ ਪਾਸਰੀ ਮਤ ਬਵਰਾਨਾ।
ਮਹਾਰਾਜ ਜੀ ਨੇ ਜਦੋਂ ਪੰਡਿਤ ਜੀ ਨੂੰ ਇਹ ਜਵਾਬ ਦਿੱਤਾ ਨਾ ਸ਼ਿਆਮੇ ਦਿਜ ਨੂੰ, ਅਤੇ ਕੋਲੋਂ ਬਾਬਾ ਮੂਲ ਚੰਦ ਜੀ ਫਿਰ ਬੋਲ ਪਏ, ਕਹਿਣ ਲੱਗੇ ਪੰਡਿਤ ਜੀ ਛੱਡੋ, ਇਹਦੇ ਨਾਲ ਕਿਉਂ ਤੁਸੀਂ ਚਰਚਾ ਕਰ ਰਹੇ? ਇਹ ਤਾਂ ਬੜਾ ਸਿਰਰੀ ਹੈ। ਸਿਰਰੀ ਕਹਿੰਦੇ ਨੇ ਹੱਠੀ ਨੂੰ, ਜਿੱਦੀ ਨੂੰ ਕਹਿੰਦੇ, ਤਾਂ ਬੜਾ ਜਿੱਦੀ ਹੈ ਅਤੇ ਇਹਦੀ ਮਤ ਬੌਰੀ ਹੋ ਗਈ ਹੈ। ਇੱਦਾਂ ਬਾਬਾ ਮੂਲ ਚੰਦ ਮੇਰੇ ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ,
ਕਿਆ ਬੋਲਤ ਸਮਝਤ ਹੋ ਨਾਈ।
ਪਤਾ ਨਹੀਂ ਕੀ ਪਏ ਬੋਲਦੇ ਨੇ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਬਾਬੇ ਮੂਲ ਚੰਦ ਨੂੰ ਸਮਝ ਆਉਂਦੀ ਵੀ ਕਿਉਂ, ਕਿਉਂਕਿ ਪਦਾਰਥਾਂ ਵਿੱਚ ਮਤ ਲੰਪਟ ਸੀ, ਪਰ ਪੰਡਿਤ ਨੂੰ ਸਮਝ ਆ ਰਹੀ ਹੈ ਕਿਉਂਕਿ ਸਤਿਗੁਰੂ ਜੀ ਉਹਨੂੰ ਜਗਿਆਸੂ ਸਮਝ ਕੇ ਉਪਦੇਸ਼ ਦੇ ਰਹੇ ਨੇ। ਉਹ ਅਧਿਕਾਰੀ ਸੀ, ਜਗਿਆਸੂ ਹੈ ਤਾਂ ਉਹਨੂੰ ਉਪਦੇਸ਼ ਮਿਲ ਰਿਹਾ, ਕਿਉਂਕਿ ਉਪਦੇਸ਼ ਵੀ ਮੇਰੇ ਸਾਹਿਬ ਜੀ ਉਸੇ ਦੇ ਹਿਰਦੇ 'ਚ ਵਸਾਉਂਦੇ ਨੇ ਜਿਹਦੇ 'ਤੇ ਤੁੱਠਦੇ ਨੇ। ਗੁਰ ਤੁੱਠਾ ਹਰ ਉਪਦੇਸਿਆ, ਹਰ ਭੇਟਿਆ ਰਾਓ ਨਿਸੰਗ, ਉਹਨੂੰ ਮਹਾਰਾਜ ਉਪਦੇਸ਼ ਦਿੰਦੇ। ਅਤੇ ਬਾਬਾ ਮੂਲ ਚੰਦ ਜੀ ਕਹਿੰਦੇ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕੀ ਕਹਿੰਦੇ ਨੇ, ਪਤਾ ਨਹੀਂ ਕਿਹੜੀਆਂ ਗੱਲਾਂ ਕਰ ਰਹੇ ਨੇ, ਕਿਹੜੀਆਂ ਕਥਾਵਾਂ ਸੁਣਾ ਰਹੇ ਨੇ।
ਮਨ ਉਪਜਿਤ ਮੁਖ ਆਵਤ ਪ੍ਰਾਹੇ,
ਜੋ ਇਹਨਾਂ ਦੇ ਮਨ 'ਚ ਆਉਂਦਾ ਮੂੰਹੋਂ ਬੋਲੀ ਜਾਂਦੇ ਨੇ। ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਕੋਈ ਤੱਤ ਦੀ ਗੱਲ ਹੈ ਇਹਨਾਂ ਦੇ ਮੂੰਹ 'ਚੋਂ ਨਿਕਲੀ, ਕੋਈ ਸੁਣੀ ਆ ਗੱਲ ਇਹਨਾਂ ਦੇ ਮੂੰਹ 'ਚੋਂ ਚੰਗੀ ਵੀ ਮੈਂ ਆਪਣੀ ਘਰਵਾਲੀ ਬੱਚਿਆਂ ਨਾਲ ਜਾ ਕੇ ਮਿਲਾਂ, ਉਹਨਾਂ ਨਾਲ ਬਚਨ ਬਿਲਾਸ ਕਰਾਂ, ਕੋਈ ਚੰਗਾ ਕੰਮ ਕਰਾਂ। ਕਹਿੰਦੇ ਕੋਈ ਵੀ ਗੱਲ ਇਹਨਾਂ ਦੇ ਮੂੰਹ 'ਤੋਂ ਚੰਗੀ ਨਹੀਂ ਨਿਕਲੀ, ਜੋ ਮਨ ਵਿੱਚ ਆਉਂਦਾ ਬੋਲੀ ਜਾਂਦੇ ਨੇ।
ਕਯੋ ਕਿਸੂ ਕੋ ਸੁਣੈ ਨਾ ਮੰਨੈ,
ਕਿਸੇ ਦਾ ਕਿਹਾ ਸੁਣਦੇ ਨੇ ਤੇ ਨਾ ਹੀ ਕਿਸੇ ਦਾ ਕਿਹਾ ਮੰਨਦੇ ਨੇ।
ਕਿਉਂ ਪੰਡਿਤ ਸੰਗ ਬਖਾਨੈ,
ਕਿਉਂ ਤੁਸੀਂ ਇਹਨਾਂ ਨਾਲ ਆਪਣੀਆਂ ਗੱਲਾਂ ਕਰਕੇ ਆਪਣਾ ਸਮਾਂ ਖਰਾਬ ਕਰ ਰਹੇ ਹੋ? ਛੱਡੋ ਪਰੇ ਬਾਬਾ ਮੂਲ ਚੰਦ ਜੀ, ਪੰਡਿਤ ਜੀ ਕਿਉਂ ਤੁਸੀਂ ਆਪਣੀ ਮਤ ਖਰਾਬ ਕਰਦੇ ਹੋ ਇਹਨਾਂ ਨਾਲ ਚਰਚਾ ਕਰਕੇ? ਇਹਦਾ ਤਾਂ ਕਿਸੇ ਦਾ ਕਿਹਾ ਮੰਨਣਾ ਕੋਈ ਨਹੀਂ, ਕਿਉਂਕਿ ਬੜੇ ਹੱਠੀ ਅਤੇ ਜਿੱਦੀ ਨੇ। ਜਿਹੜੇ ਆਪਣੇ ਪਿਤਾ ਦਾ ਕਹਿਣਾ ਨਹੀਂ ਮੰਨਦੇ, ਸਾਡਾ ਕਿੱਥੇ ਮੰਨਣਗੇ? ਇਸ ਕਰਕੇ ਹੁਣ ਇਹਨਾਂ ਦੇ ਨਾਲ ਚਰਚਾ ਕਰਨੀ ਛੱਡੋ।
ਨੈ ਬੋਲੋ ਗਮਨੋ ਨਿਜ ਧਾਮੋ,
ਪੰਡਿਤ ਜੀ ਛੱਡੋ ਇਹਨਾਂ ਨਾਲ ਕੋਈ ਗੱਲ ਕਰਨ ਦੀ ਲੋੜ ਨਹੀਂ, ਤੁਸੀਂ ਆਪਣੇ ਘਰ ਜਾਓ। ਤੁਹਾਡਾ ਬਹੁਤ ਸਮਾਂ ਇੱਥੇ ਅਜਾਈ ਬੀਤ ਗਿਆ, ਸ਼ਮਸ਼ਾਨ ਭੂਮੀ 'ਚ ਤੁਸੀਂ ਆਏ ਖੜ੍ਹੇ ਹੋ, ਤੁਸੀਂ ਜਾਓ। ਇਹਨਾਂ ਨੇ ਤਾਂ ਬਹਿਣਾ ਹੀ ਇੱਥੇ, ਇਹਨਾਂ ਨੇ ਨਹੀਂ ਮੰਨਣੀ ਆਪਣੀ, ਤੇ ਤੁਸੀਂ ਇੱਥੋਂ ਹੁਣ ਆਪਣੇ ਘਰ ਚਲੇ ਜਾਓ, ਇਹਨਾਂ ਨਾਲ ਬੋਲਣ ਦੀ ਲੋੜ ਨਹੀਂ।
ਤੁਮ ਆਏ ਚਲ ਹਮਰੇ ਕੰਮ,
ਤੁਸੀਂ ਸਾਡੇ ਕੰਮ ਕਰਕੇ ਚੱਲ ਕੇ ਆਏ ਸੀ, ਤੁਹਾਡਾ ਬਹੁਤ ਧੰਨਵਾਦ ਹੈ, ਪਰ ਹੁਣ ਅੱਗੋਂ ਇਹਨਾਂ ਨਾਲ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਜਾਪਦਾ ਕਿ ਇਹਨਾਂ ਦੇ ਨਾਲ ਆਪਾਂ ਕੋਈ ਗੱਲ ਕਰੀਏ ਤੇ ਫਾਇਦਾ ਹੋਵੇ।
ਇਹ ਬਿਦ ਸੁਣ ਕਰ ਕੁਮਤ ਨਿਕਦਨਾ, ਸੁਮਤ ਸਦਨ ਬੋਲੇ ਬਚ ਬਦਨਾ।
ਬਾਬੇ ਮੂਲ ਚੰਦ ਨੇ ਜਦੋਂ ਇਹ ਗੱਲ ਕਹੀ ਤੇ ਸੁਮਤ ਦੇ ਘਰ ਜਿੱਥੋਂ ਸਦਾ ਹੀ ਸੁਮਤ ਪ੍ਰਕਾਸ਼ ਦੀ ਹੈ, ਜਿਹੜੇ ਸਾਹਿਬ ਸਦਾ ਦੇਣ ਹੀ ਸੁਮਤ ਦੇਣ ਵਾਸਤੇ ਹੀ ਤਾਂ ਆਏ ਨੇ ਮਾਤ ਲੋਕ 'ਚ, ਤੇ ਸਾਹਿਬ ਸੱਚੇ ਪਾਤਸ਼ਾਹ ਸੁਮਤ ਦੇਣ ਵਾਲੇ ਕੁਮਤ ਦਾ ਨਾਸ ਕਰਨ ਵਾਸਤੇ ਕਿ ਪੰਡਿਤ ਜੀ ਦੇ ਅੰਦਰ ਜਿਹੜੀ ਕੁਮਤੀ ਹੈ ਉਹ ਬਿਨਸ ਜਾਏ। ਕੁਮਤੀ ਅਤੇ ਸੁਮਤੀ ਦੋਵੇਂ ਇੱਕ ਥਾਵਾਂ 'ਤੇ ਇਕੱਠੀਆਂ ਨਹੀਂ ਰਹਿ ਸਕਦੀਆਂ, ਕੁਮਤ ਬਿਨਸਣੀ ਚਾਹੀਦੀ ਤਾਂ ਸੁਮਤ ਦਾ ਪ੍ਰਕਾਸ਼ ਹੁੰਦਾ ਹੈ। ਅਤੇ ਸੁਮਤ ਦੇਣ ਲੱਗੇ ਮਹਾਰਾਜ ਜੀ ਕੁਮਤ ਦਾ ਨਾਸ ਕਰਨ ਵਾਸਤੇ,
ਸ਼ਬਦ ਸੁਪਦ ਚਥਰਤ ਤਵ ਕਹਾ, ਨਿਜ ਸਿੱਖਣ ਜਿਨ ਸਭ ਦੁੱਖ ਦਾ।
ਮਹਾਰਾਜ ਜੀ ਨੇ ਸ਼ਬਦ ਦਾ ਚੌਥਾ ਪਦਾ ਉਚਾਰਨ ਕਰਕੇ, ਕਿਉਂਕਿ ਸ਼ਬਦ ਸਮਾਪਤ ਕਰਨਾ ਸੰਪੂਰਨ ਕਰਨਾ ਸੀ। ਤਿੰਨ ਪਦੇ ਸ਼ਬਦ ਦੇ ਉਚਾਰ ਦਿੱਤੇ ਨੇ, ਚੌਥਾ ਪਦ ਉਚਾਰਨ ਕਰਨਾ। ਮਹਾਰਾਜ ਜੀ ਨੇ ਚੌਥਾ ਪਦ ਉਚਾਰਨ ਕੀਤਾ, ਐਸੇ ਸਾਹਿਬ ਜਿਨ੍ਹਾਂ ਨੇ ਇਹ ਪਵਿੱਤਰ ਬਾਣੀ ਉਚਾਰਨ ਕਰਕੇ ਆਪਣਿਆਂ ਸਿੱਖਾਂ ਦੇ ਦੁੱਖ ਦਸ਼ਟ ਕਰ ਦਿੱਤੇ, ਆਪਣਿਆਂ ਸਿੱਖਾਂ ਦੇ ਦੁੱਖਾਂ ਦਾ ਨਾਸ਼ ਕਰ ਦਿੱਤਾ ਹੈ, ਐਸੇ ਸਤਿਗੁਰੂ ਜੀ ਨੇ ਸ਼ਬਦ ਦਾ ਚਤੁਰਥ ਪਦ ਉਚਾਰਨ ਕੀਤਾ।
ਕਹਿਆ ਸੁਣੈ ਨਾ ਖਾਇਆ ਮਨ ਤੇ ਨਾ ਹੀ ਸੇਤੀ ਵਾਸਾ।
ਪਾਤਸ਼ਾਹ ਕਹਿਣ ਲੱਗੇ ਕਿ ਕਹਿ ਕਹਿ ਕੇ, ਸੁਣ ਸੁਣ ਕੇ ਜਾਂ ਖਾ ਖਾ ਕੇ ਇਹ ਮਨ ਨਹੀਂ ਰਚਦਾ। ਭਾਈ ਗੁਰਦਾਸ ਜੀ ਜੇ ਇਹਨਾਂ ਦੀ ਵਿਆਖਿਆ ਕਰਦੇ ਤੇ ਕਹਿੰਦੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਕਹਿੰਦੇ ਇਹ ਇੰਦਰੀਆਂ ਜਿਹੜੀਆਂ ਨੇ ਰੱਜਦੀਆਂ ਨਹੀਂ, ਅਤੇ ਵਾਰ ਵਾਰ ਵੇਖ ਕੇ ਫਿਰ ਹੋਰ ਵੇਖਣ ਦੀ ਇੱਛਾ, ਸੁਣ ਸੁਣ ਕੇ ਹੋਰ ਸੁਣਨ ਦੀ ਇੱਛਾ, ਖਾ ਖਾ ਕੇ ਹੋਰ ਖਾਣ ਦੀ ਇੱਛਾ, ਅਤੇ ਨਾ ਹੀ ਸੇਤੀ ਵਾਸਾ। ਇਹ ਮਨ ਉਹਨਾਂ ਦੇ ਵਿੱਚ ਫਿਰ ਮੁੜ ਮੁੜ ਕੇ ਵੱਸਦਾ ਹੈ, ਵਾਰ ਵਾਰ ਉਹਨਾਂ ਦੇ ਵਿੱਚ ਹੀ ਲੱਗਦਾ ਹੈ।
ਪਰਮਤ ਨਾਨਕ ਦਾਸਨ ਦਾਸਾ ਖਿਨ ਤੋਲਾ ਖਿਨ ਮਾਸਾ।
ਮਹਾਰਾਜ ਜੀ ਕਹਿੰਦੇ, ਮੈਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਾਸਾਂ ਦਾ ਦਾਸ ਹਾਂ, ਅਤੇ ਦਾਸਾਂ ਦੇ ਦਾਸ ਹੋ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਂ ਕਹਿੰਦਾ ਹਾਂ ਕਿ ਇਹ ਮਨ ਨੂੰ ਜਦੋਂ ਕੋਈ ਚੰਗੀ ਵਸਤੂ ਪਦਾਰਥ ਪ੍ਰਾਪਤ ਹੋ ਜਾਵੇ ਫਿਰ ਤਾਂ ਤੋਲੇ ਵਾਂਗੂ ਭਾਰਾ ਹੋ ਜਾਂਦਾ, ਅਤੇ ਜਦੋਂ ਕੁਝ ਨਾ ਮਿਲੇ ਤਾਂ ਫਿਰ ਮਾਸੇ ਵਾਂਗੂ ਮਾੜਾ ਹੋ ਜਾਂਦਾ। ਖਿਨ ਤੋਲਾ ਖਿਨ ਮਾਸਾ, ਮਿਲ ਜਾਏ ਤਾਂ ਤੋਲੇ ਵਾਂਗੂ ਭਾਰਾ। ਵੇਖੋ ਜੀ, ਆਹ ਚੀਜ਼ ਮੈਂ ਲੈ ਲਈ ਹੈ, ਪ੍ਰਾਪਤ ਕਰ ਲਈ, ਮੈਂ ਸੋਚਿਆ ਸੀ ਪੂਰਾ ਕਰ ਦਿੱਤਾ, ਇਹ ਕੰਮ ਨਾ ਹੋਵੇ ਫਿਰ ਮਸਾਂ ਮਸਾਂ ਹੋਇਆ ਫਿਰਦਾ, ਫਿਰ ਟੁਕੜੇ ਟੁਕੜੇ ਜਿਹਾ ਹੋਇਆ ਫਿਰਦਾ, ਫਿਰ ਕਮਜ਼ੋਰ ਜਿਹਾ ਅਤੇ ਛੀਣ ਜਿਹਾ ਹੋਇਆ ਫਿਰਦਾ, ਵੀ ਮੇਰੀ ਇੱਛਾ ਪੂਰੀ ਨਹੀਂ ਹੋਈ। ਮਹਾਰਾਜ ਜੀ ਕਹਿੰਦੇ, ਮਨ ਦੀ ਹਾਲਤ ਹੈ
ਦੋਹੇਰਾ ਪਾਰਖੀ ਕ ਬਸ ਆਪੇ ਕਿਆ ਸੁਣਤ ਨੈ ਜੋਏ।
ਮਹਾਰਾਜ ਜੀ ਨੂੰ, ਕਿਉਂਕਿ ਬਾਬੇ ਮੂਲ ਚੰਦ ਨੇ ਕਿਹਾ ਸੀ ਨਾ ਵੀ ਇਹਨੇ ਸਾਡਾ ਕਿਹਾ ਕੋਈ ਨਹੀਂ ਮੰਨਣਾ, ਜੋ ਮਰਜ਼ੀ ਕਹੀ ਜਾਈਏ। ਮਹਾਰਾਜ ਜੀ ਕਹਿੰਦੇ ਵੀ ਇਹ ਆਪ ਇੰਦਰੀਆਂ ਦੇ ਵੱਸ ਹੋਇਆ ਫਿਰਦਾ ਆਪਣੀਆਂ ਦੇ, ਇਹ ਜਿਹੜਾ ਮਨ ਹੈ, ਇਹ ਜਿਹੜਾ ਜੀਵ ਹੈ, ਇਹ ਇੰਦਰੀਆਂ ਦੇ ਵੱਸ ਹੋਇਆ ਫਿਰਦਾ। ਕਿਹਾ ਸੁਣਤ ਨੈ ਜੋਏ, ਜੋ ਕਹਿ ਰਿਹਾ ਸੁਣ ਰਿਹਾ ਉਹਦੇ ਵਿੱਚ ਹੀ ਕਹਿੰਦੇ ਲੱਗਾ ਹੋਇਆ, ਉਸ ਨੂੰ ਸਮਝਣ ਦਾ ਯਤਨ ਨਹੀਂ ਕਰਦਾ।
ਸ਼ੁਭ ਉਪਦੇਸ਼ ਨਾ ਮਾਨੈ ਚਹਿਤ ਬਿਖੈ ਨਿਤ ਸੋਏ।
ਜੇ ਕੋਈ ਚੰਗੀ ਗੱਲ ਸੁਣਾਓ ਨਾ ਤੇ ਸੁਣ ਕੇ ਰਾਜੀ ਨਹੀਂ, ਸ਼ੁਭ ਉਪਦੇਸ਼ ਨਹੀਂ ਸੁਣਦਾ। ਨਿੰਦਾ ਸੁਣਾਓ ਤੇ ਬੜੇ ਚਾਓ ਨਾਲ ਸੁਣੇਗਾ, ਕਿਸੇ ਦੀ ਚੁਗਲੀ ਸੁਣਾਓ ਤੇ ਬੜੇ ਧਿਆਨ ਨਾਲ ਸੁਣੇਗਾ, ਨਵੀਂ ਤਾਜ਼ੀ ਸੁਣਾਓ ਤੇ ਬੜੇ ਧਿਆਨ ਨਾਲ ਸੁਣੇਗਾ, ਗੁਰੂ ਕੀ ਗੱਲ ਸੁਣਾਓ ਤੇ ਇਹਨੂੰ ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਇਹਨੂੰ ਨੀਂਦ ਆਉਣ ਲੱਗ ਪੈਂਦੀ ਹੈ। ਮਹਾਰਾਜ ਜੀ ਦੀ ਕਥਾ ਕਿੱਥੇ ਚੰਗੀ ਲੱਗਦੀ, ਗੁਰੂ ਕੀ ਗੱਲ ਕਿੱਥੇ ਚੰਗੀ ਲੱਗਦੀ। ਮਹਾਰਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਇਹ ਬਚਨ ਕਹਿ ਰਹੇ ਨੇ, ਕਹਿੰਦੇ ਵੀ ਗੁਰੂ ਦੀ ਗੱਲ ਨਹੀਂ ਚੰਗੀ ਲੱਗਦੀ, ਗੁਰੂ ਕਾ ਉਪਦੇਸ਼ ਨਹੀਂ ਇਹਨੂੰ ਚੰਗਾ ਲੱਗਦਾ, ਉਹ ਸੁਣਾਈਏ ਉਹ ਨਹੀਂ ਸੁਣ ਕੇ ਰਾਜੀ। ਇੰਦਰੀਆਂ ਦੇ ਵੱਸ ਹੋ ਕੇ ਹੋਰ ਹੋਰ ਗੱਲਾਂ ਤਾਂ ਸੁਣਨਾ ਚਾਹੁੰਦਾ, ਪਰ ਗੁਰੂ ਉਪਦੇਸ਼ ਨਹੀਂ ਸੁਣਨਾ ਚਾਹੁੰਦਾ, ਅਤੇ ਗੁਰੂ ਕੇ ਉਪਦੇਸ਼ ਨੂੰ ਨਾ ਹੀ ਮੰਨਣਾ ਚਾਹੁੰਦਾ ਹੈ। ਚਹਿਤ ਬਿਖੈ ਨਿਤ ਸੋਏ, ਵਿਸ਼ੇ ਵਿਕਾਰਾਂ ਨੂੰ ਹੀ ਚਾਹੁੰਦਾ ਹਰ ਵੇਲੇ। ਅੱਖਾਂ ਨਾਲ ਬੁਰਾ ਤਾਂ ਵੇਖਣਾ ਚਾਹੁੰਦਾ, ਪਰ ਜੇ ਆਖੀਏ ਚੱਲ ਮਹਾਰਾਜ ਜੀ ਦੇ ਦਰਸ਼ਨ ਕਰ ਆਈਏ, ਚੱਲ ਕਿਸੇ ਮਹਾਂਪੁਰਖ ਸਤਿਪੁਰਖ ਦੇ ਦਰਸ਼ਨ ਕਰ ਆਈਏ, ਤਾਂ ਕਹਿੰਦਾ ਸਮਾਂ ਕੋਈ ਨਹੀਂ। ਜੇ ਕਹੀਏ ਚੱਲ ਫਲਾਣੀ ਥਾਂ ਦੇ ਉੱਤੇ ਮੇਲਾ ਲੱਗਾ ਆ ਉਹ ਵੇਖ ਆਈਏ, ਫਲਾਣੀ ਥਾਂ 'ਤੇ ਬੜਾ ਸੋਹਣਾ ਤਮਾਸ਼ਾ ਹੋ ਰਿਹਾ, ਨਾਚ ਹੋ ਰਹੇ ਨੇ, ਉੱਥੇ ਚੱਲੀਏ, ਕਹਿੰਦਾ ਚੱਲ ਚੱਲੀਏ, ਕੰਮ ਤਾਂ ਬਾਅਦ ਵਿੱਚ ਵੀ ਹੁੰਦੇ ਰਹਿਣਗੇ, ਉਦੋਂ ਸਾਰੇ ਕੰਮ ਛੱਡ ਦਿੰਦਾ। ਵਿਸ਼ੇ ਵਿਕਾਰਾਂ ਵਾਲੇ ਪਾਸੇ ਇਹ ਮਨ ਸੁੱਤੇ ਸਿੱਧ ਸੁਭਾਵਕ ਉਸ ਪਾਸੇ ਤਾਂ ਲੰਪਟ ਹੁੰਦਾ, ਪਰ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਜੋ ਚੰਗਾ ਕੰਮ ਹੈ ਉਸ ਪਾਸੇ ਨਹੀਂ ਜਾਂਦਾ, ਵਿਸ਼ੇ ਵਿਕਾਰਾਂ ਵਾਲੇ ਪਾਸੇ ਤਾਂ ਆਪਣੀ ਰੱਤ ਲਾ ਕੇ ਰੱਖਦਾ, ਔਰ ਸ਼ੁਭ ਉਪਦੇਸ਼ ਨੂੰ ਨਾ ਮੰਨਦਾ ਤੇ ਨਾ ਹੀ ਸੁਣਦਾ ਹੈ।
ਵੇਖਤ ਰੂਪ ਨਾ ਨੈਣੇ ਅਗਾਏ,
ਕਹਿੰਦੇ ਦੱਸ ਵੀ ਸੱਜਣਾ ਕਦੇ ਅੱਖਾਂ ਰੱਜੀਆਂ ਨੇ ਵੇਖ ਵੇਖ ਕੇ, ਵੀ ਅੱਖਾਂ ਰੱਜ ਗਈਆਂ ਹੋਣ। ਕਹਿੰਦੇ ਵੇਖ ਵੇਖ ਕੇ ਅੱਖਾਂ ਨਹੀਂ ਰੱਜੀਆਂ।
ਕਰਨ ਰਾਗ ਸੁਣਨੇ ਤ੍ਰਿਪਤਾਏ,
ਰਾਗ ਰੰਗ ਸੁਣ ਸੁਣ ਕੇ ਕੰਨ ਨਹੀਂ ਰੱਜੇ। ਆਪਣੀ ਉਸਤਤ ਬਗਾਨੇ ਦੀ ਨਿੰਦਾ ਸੁਣ ਸੁਣ ਕੇ ਕੰਨ ਨਹੀਂ ਰੱਜੇ। ਰਾਗ ਕਵਿਤ ਗੀਤ ਸੁਣ ਸੁਣ ਕੇ ਕੰਨ ਨਹੀਂ ਰੱਜਦੇ।
ਘ੍ਰਾਣ ਸੁਗੰਧ ਸਦਾਈ ਚਾਹੇ,
ਘ੍ਰਾਣ ਨਾਸਕਾ ਇਹ ਸਦਾ ਸੁਗੰਧੀ ਚਾਹੁੰਦੀ ਕਿ ਚੰਗੀ ਸੁਗੰਧੀ ਆਵੇ। ਦੁਰਗੰਧੀ ਆਉਂਦੀ ਉੱਥੋਂ ਨੱਕ ਵੱਟ ਕੇ ਪਾਸੇ ਹਟ ਜਾਂਦਾ। ਸੁਗੰਧੀ ਨੂੰ ਹਰ ਵੇਲੇ ਨਾਸਕਾ ਚਾਹੁੰਦੀ ਹੈ, ਨਾਸਕਾ ਚਾਹੁੰਦੀ ਹਰ ਵੇਲੇ ਸੁਗੰਧੀ ਦਾ ਭਾਵ ਬਣਿਆ ਰਹੇ।
ਰਸਨਾ ਸਵਾਦੈ ਤੇ ਨਾਟਾ,
ਜ਼ੁਬਾਨ ਜਿਹੜੀ ਹੈ ਸਵਾਦਾਂ ਤੋਂ ਨਹੀਂ ਹਟਦੀ। ਇਹ ਸਵਾਦਾਂ ਨੂੰ ਵਾਰ ਵਾਰ ਚਾਹੁੰਦੀ ਆ ਵੀ ਲੂਣੀ ਚੀਜ਼ ਖਾਧੀ ਆ, ਹੁਣ ਕੋਈ ਮਿੱਠਾ ਖਾਈਏ। ਮਿੱਠਾ ਖਾ ਕੇ ਕਹਿੰਦਾ ਵੀ ਮਿੱਠਾ ਖਾ ਲਿਆ ਜ਼ਿਆਦਾ, ਅਤੇ ਹੁਣ ਕੋਈ ਮਨ ਕਰਦਾ ਵੀ ਸਲੂਣੀ ਚੀਜ਼ ਖਾਈਏ। ਇਹ ਜ਼ੁਬਾਨ ਵੀ ਨਹੀਂ ਰੱਜਦੀ, ਇਹ ਜ਼ੁਬਾਨ ਵੀ ਰਸ ਦੇ ਉੱਤੇ ਕਾਬੂ ਨਹੀਂ ਪਾਉਂਦੀ। ਵੈਦ ਵੀ ਕਹਿ ਦੇਵੇ ਨਾ ਵੀ, ਡਾਕਟਰ ਵੀ ਕਹਿ ਦੇ ਆਹ ਚੀਜ਼ ਨਹੀਂ ਖਾਣੀ, ਤੇਰੇ ਲਈ ਨੁਕਸਾਨਦਾਈ ਹੈ, ਪਰ ਫਿਰ ਵੀ ਜ਼ੁਬਾਨ ਦਾ ਰਸ ਜਿਹੜਾ ਉਸੇ ਪਾਸੇ ਲੈ ਹੀ ਤੁਰਦਾ, ਉਸੇ ਪਾਸੇ ਨੂੰ ਫਿਰ ਇਹਦੀ ਪ੍ਰਵਿਰਤੀ ਹੋ ਹੀ ਜਾਂਦੀ ਹੈ। ਅਤੇ ਬਾਅਦ ਵਿੱਚ ਕਹਿੰਦਾ ਜੀ ਕੋਈ ਨਹੀਂ, ਦਵਾਈ ਦਾ ਇੱਕ ਫੱਕਾ ਹੋਰ ਖਾ ਲਵਾਂਗੇ, ਕਿਉਂਕਿ ਜ਼ੁਬਾਨ ਉਹ ਸਾਦਾਂ ਵਿੱਚ ਲੱਗੀ ਹੋਈ ਹੈ। ਇਹਦੇ 'ਤੇ ਵੀ ਕਾਬੂ ਨਹੀਂ। ਮਹਾਰਾਜ ਜੀ ਕਹਿੰਦੇ ਇਹ ਵੀ ਨਹੀਂ ਰੱਜਦੀ।
ਤੁਚਾ ਸਪਰਸ਼ੈ ਕੋਮਲ ਤਾਸਾ,
ਤਵਚਾ ਸਾਡੀ ਚਮੜੀ ਜਿਹੜੀ ਹੈ ਇਹ ਚਾਹੁੰਦੀ ਆ ਵੀ ਕੋਮਲ ਚੀਜ਼ ਦਾ ਸਪਰਸ਼ ਹੋਵੇ। ਸਪਰਸ਼ ਇਹ ਪੰਜ ਗਿਆਨ ਇੰਦਰੀਆਂ ਦੀ ਗੱਲ ਹੀ ਹੋ ਰਹੀ ਹੈ। ਅਤੇ ਕਹਿੰਦੇ ਸਾਡੀ ਤਵਚਾ ਜਿਹੜੀ ਚਮੜੀ ਹੈ ਇਹ ਕੋਮਲ ਚੀਜ਼ਾਂ ਦਾ ਸਪਰਸ਼ ਲੱਭਦੀ ਹੈ ਕਿ ਜੋ ਕੋਮਲ ਚੀਜ਼ਾਂ ਨੇ ਉਹਦੇ ਨਾਲ ਇਹਦਾ ਸਪਰਸ਼ ਹੋਵੇ।
ਭਇਓ ਸਦਾ ਇਨਹੂੰ ਸੋ ਵਸਾ,
ਹਰ ਵੇਲੇ ਇਹਨਾਂ ਦੇ ਵਿੱਚ ਹੀ ਵਸਦਾ ਰਹਿੰਦਾ, ਹਰ ਵੇਲੇ ਇਹਨਾਂ ਦੀ ਇਹਦਾ ਜਿਹੜਾ ਮਨ ਹੈ ਇਸੇ ਪਾਸੇ ਲੱਗਾ ਰਹਿੰਦਾ। ਅੱਖਾਂ ਨੂੰ ਪ੍ਰੇਰਦਾ ਵੇਖ, ਕੰਨਾਂ ਨੂੰ ਕਹਿੰਦਾ ਸੁਣ, ਨਾਸਕਾਂ ਨੂੰ ਕਹਿੰਦਾ ਸੁੰਘ, ਜ਼ੁਬਾਨ ਨੂੰ ਕਹਿੰਦਾ ਰਸ ਲੈ, ਅਤੇ ਚਮੜੀ ਨੂੰ ਕਹਿੰਦਾ ਸਪਰਸ਼ ਦਾ ਭਾਵ ਕਰ। ਇਹ ਪੰਜੇ ਗਿਆਨ ਇੰਦਰੇ ਉਹਨਾਂ ਗਿਆਨ ਇੰਦਰਿਆਂ ਦੇ ਰਸਾਂ ਦੇ ਵਿੱਚ ਹੀ ਲੱਗਾ ਹੁੰਦਾ। ਮਹਾਰਾਜ ਭਗਤ ਜੀ ਨੇ ਬਹੁਤ ਸੁੰਦਰ ਬਚਨ ਕਹੇ ਨੇ, ਮ੍ਰਿਗ ਮੀਨ ਭਿਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ। ਮ੍ਰਿਗ ਹਿਰਨ ਇੱਕੋ ਦੋਸ਼ ਹੁੰਦਾ ਉਹਦੇ ਵਿੱਚ, ਕਿਹੜਾ? ਸੁਣਨ ਦਾ। ਜਦੋਂ ਸ਼ਿਕਾਰੀਆਂ ਨੇ ਹਿਰਨ ਫੜਨਾ ਹੋਵੇ ਅਤੇ ਉਹ ਘੰਡਾ ਹੇੜਾ ਵਜਾਉਂਦੇ ਨੇ, ਉਹਦੀ ਆਵਾਜ਼ ਸੁਣ ਕੇ ਮ੍ਰਿਗ ਲੱਟੂ ਹੋਇਆ ਦੌੜਦਾ ਹੈ ਅਤੇ ਦੌੜ ਕੇ ਜਾ ਕੇ ਆਪਣਾ ਸਿਰ ਸ਼ਿਕਾਰੀ ਦੇ ਅੱਗੇ ਕਰ ਦਿੰਦਾ, ਸ਼ਿਕਾਰੀ ਸਿਰ ਵੱਢ ਲੈਂਦਾ। ਇੱਕੋ ਦੋਸ਼ ਕਰਕੇ ਹਿਰਨ ਮਾਰਿਆ ਗਿਆ। ਮ੍ਰਿਗ ਮੀਨ ਮੱਛੀ ਉਹਦੇ 'ਚ ਇੱਕੋ ਦੋਸ਼ ਹੈ, ਜ਼ੁਬਾਨ ਦਾ ਸਵਾਦ। ਕੁੰਡੀ 'ਚ ਮਾਸ ਪਾ ਕੇ ਜਦੋਂ ਕੋਈ ਸ਼ਿਕਾਰੀ ਪਾਣੀ 'ਚ ਸੁੱਟਦਾ, ਉਸ ਮਾਸ ਦਾ ਰਸ ਲੈਣ ਵਾਸਤੇ ਮੂੰਹ ਪਸਾਰਦੀ ਅਤੇ ਕੁੰਡੀ 'ਚ ਫਸ ਕੇ ਮਰ ਜਾਂਦੀ, ਜ਼ੁਬਾਨ ਦੇ ਸਵਾਦ ਕਰਕੇ ਉਹਦਾ ਵਿਨਾਸ਼। ਪਤੰਗ ਉਹਦੇ 'ਚ ਕੇਵਲ ਵੇਖਣ ਦਾ, ਪਤੰਗਾ ਉਹ ਦੀਵੇ ਦੀ ਲਾਟ ਵੇਖ ਕੇ ਹੀ ਬਸ ਲੱਟੂ ਹੋ ਕੇ ਜਦੋਂ ਦੀਵੇ ਦੀ ਲਾਟ ਕੋਲ ਜਾਂਦਾ ਸੜ ਕੇ ਮਰ ਜਾਂਦਾ ਹੈ। ਕੂੰਚਰ ਹਾਥੀ, ਸ਼ਿਕਾਰੀਆਂ ਨੇ ਜਦੋਂ ਕਿਸੇ ਬਲੀ ਹਾਥੀ ਨੂੰ ਫੜਨਾ ਹੋਵੇ ਤਾਂ ਇੱਕ ਟੋਆ ਪੁੱਟ ਲੈਂਦੇ ਨੇ, ਟੋਆ ਪੁੱਟ ਕੇ ਉੱਤੇ ਘਾਹ ਲੱਕੜਾਂ ਆਦਿਕ ਛੋਟੀਆਂ ਪਾ ਕੇ ਰੱਖ ਦਿੰਦੇ ਨੇ ਵੀ ਇਹ ਨਾ ਪਤਾ ਲੱਗੇ ਵੀ ਇੱਥੇ ਟੋਆ, ਅਤੇ ਪਾਰਲੇ ਪਾਸੇ ਕਾਗਜ਼ਾਂ ਦੀ ਇੱਕ ਹਸਤਨੀ ਬਣਾ ਕੇ ਰੱਖ ਦਿੰਦੇ। ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਅੰਕਸ ਸਹਿਓ ਸੀਸ। ਵੇਖ ਕੇ ਉਹਨੂੰ ਸਪਰਸ਼ ਕਰਨ ਦੀ ਇੱਛਾ ਰੱਖ ਕੇ, ਚਮੜੀ ਦਾ ਸਪਰਸ਼ ਉਹਦੀ ਇੱਛਾ ਰੱਖ ਕੇ ਜਦੋਂ ਹਾਥੀ ਦੌੜਦਾ ਤਾਂ ਟੋਏ 'ਚ ਡਿੱਗ ਪੈਂਦਾ, ਸਾਰੀ ਜ਼ਿੰਦਗੀ ਕੁੰਡੇ ਹੇਠਾਂ ਆਪਣਾ ਸਿਰ ਦੇ ਕੇ ਰੱਖਣਾ ਪੈਂਦਾ। ਇੱਕ ਦੋਸ਼ ਕਰਕੇ ਉਹਨੂੰ ਵੀ ਕਿੰਨਾ ਦੁੱਖ ਭੋਗਣਾ ਪਿਆ। ਫਿਰ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਭਿਰਿੰਗ, ਉਹਦੇ ਕੋਲ ਸੁਗੰਧੀ ਦਾ ਇੱਕੋ ਦੋਸ਼ ਹੈ, ਭੌਰਾ ਕਮਲ ਦੇ ਫੁੱਲ ਦੇ ਉੱਤੇ ਸਾਰਾ ਦਿਨ ਵਾਸ਼ਨਾ ਲੈਂਦਾ, ਸੁਗੰਧੀ ਲੈਂਦਾ, ਸ਼ਾਮ ਨੂੰ ਜਦੋਂ ਕਮਲ ਦਾ ਫੁੱਲ ਮਿਚਦਾ ਵਿੱਚ ਉਹ ਵੀ ਕੈਦ ਹੋ ਜਾਂਦਾ, ਸਾਹ ਬੁੱਟ ਹੋ ਜਾਂਦੇ ਨੇ ਅਤੇ ਵਿੱਚੇ ਸਾਹ ਰੁਕ ਜਾਣ ਕਰਕੇ ਉਹਦੀ ਮੌਤ ਹੋ ਜਾਂਦੀ ਹੈ। ਮਹਾਰਾਜ ਭਗਤ ਜੀ ਕਹਿੰਦੇ ਇੱਕੋ ਦੋਸ਼ ਕਰਕੇ ਵੇਖੋ, ਇੱਕ ਇੱਕ ਦੋਸ਼ ਸੀ ਪੰਜਾਂ ਵਿੱਚ, ਮ੍ਰਿਗ ਮੀਨ ਭਿਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ਼। ਪੰਚ ਦੋਖ ਅਸਾਧ ਜਾਮਹਿ ਤਾਂ ਕੀ ਕੇਤਕ ਆਸ। ਅਤੇ ਕਹਿੰਦੇ ਜਿਹਦੇ 'ਚ ਪੰਜੇ ਹੀ ਨੇ, ਸਾਡੇ ਵਿੱਚ ਤਾਂ ਪੰਜੇ ਹੀ ਨੇ। ਮਹਾਰਾਜ ਜੀ ਕਹਿੰਦੇ ਹੁਣ ਸੱਜਣਾ ਤੂੰ ਆਪ ਹਿਸਾਬ ਲਾ ਲੈ ਵੀ ਤੇਰਾ ਕੀ ਹੋਵੇਗਾ, ਤੇਰਾ ਕੀ ਬਣੇਗਾ। ਪਾਤਸ਼ਾਹ ਕਹਿੰਦੇ ਹਰ ਵੇਲੇ ਇਹਨਾਂ ਪੰਜਾਂ ਦੋਸ਼ਾਂ ਦੇ ਵਿੱਚ, ਇਹਨਾਂ ਪੰਜਾਂ ਇੰਦਰਿਆਂ ਨੂੰ ਲਾਇਆ ਹੋਇਆ, ਔਰ ਇਹਦਾ ਮਨ ਹਰ ਵੇਲੇ ਇਹਨਾਂ ਪੰਜਾਂ ਦੋਸ਼ਾਂ ਦੇ ਵਿੱਚ ਹੀ ਖਚਤ ਰਹਿੰਦਾ ਹੈ।
ਆਗੈ ਕੋ ਖਾਇਓ ਨੈ ਮਨੈ ਵਾਸਾ ਤਿਨੀ ਸੋ ਨਿਤ ਠਾਨੈ।
ਪਹਿਲਾਂ ਖਾਧਾ ਉਹਨਾਂ ਨੂੰ ਨਹੀਂ ਮੰਨਦਾ, ਜੋ ਪਹਿਲਾਂ ਵੇਖਿਆ ਉਹਨਾਂ ਨੂੰ ਨਹੀਂ ਮੰਨਦਾ, ਕਹਿੰਦਾ ਸਗੋਂ ਹੋਰ ਉਹਨਾਂ ਵਿੱਚ ਹੋਰ ਵਾਸਾ ਕਰਦਾ, ਹੋਰ ਜ਼ਿਆਦਾ ਉਸੇ ਪਾਸੇ ਨੂੰ ਗੜਦਾ ਹੈ। ਖਾ ਕੇ ਨਹੀਂ ਰੱਜਦਾ, ਵੇਖ ਕੇ ਨਹੀਂ ਰੱਜਦਾ, ਸੁਣ ਕੇ ਨਹੀਂ ਰੱਜਦਾ, ਕਹਿੰਦੇ ਹੋਰ ਉਸੇ ਵਿੱਚ ਨਿਤ ਵਸਦਾ ਹੈ।
ਸੁਣਦੀ ਜੀਵ ਹੈ ਹਰ ਦਾਸਨ ਦਾਸਾ, ਬੰਦੇ ਸਦਾ ਪਾਏ ਸੁਖ ਰਾਸਾ।
ਇਹ ਪੰਡਿਤ ਜੀ ਸੁਣੋ, ਜਿਹੜੇ ਹਰੀ ਦੇ ਦਾਸਾਂ ਦੇ ਦਾਸ ਬਣ ਜਾਂਦੇ ਨੇ ਔਰ ਹਰੀ ਦੇ ਦਾਸਾਂ ਦੇ ਚਰਨਾਂ 'ਤੇ ਨਮਸਕਾਰਾਂ ਕਰਦੇ ਨੇ, ਵੰਦਨਾ ਕਰਦੇ ਨੇ, ਉਹ ਇਹਨਾਂ ਪੰਜਾਂ ਨੂੰ ਜਿੱਤ ਲੈਂਦੇ ਨੇ, ਉਹ ਇਹਨਾਂ ਪੰਜਾਂ 'ਤੇ ਕਾਬੂ ਪਾ ਲੈਂਦੇ ਨੇ।
ਸੁਣਦੀ ਜੋ ਹੈ ਹਰ ਦਾਸਨ ਦਾਸਾ, ਮਨ ਕੀ ਦਸ਼ਾ ਨਾ ਇੱਕ ਰਸ ਕਵੇ, ਪਾਏ ਪਦਾਰਥ ਤੋਲਾ ਤਵੇ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਸੁਣੋ, ਹਰੀ ਦੇ ਦਾਸਾਂ ਦੇ ਦਾਸ ਬਣ ਜਾਓ ਔਰ ਇੱਕ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ ਕਿ ਮਨ ਦੀ ਅਵਸਥਾ ਸਦਾ ਇੱਕ ਰਸ ਨਹੀਂ ਰਹਿੰਦੀ, ਮਨ ਦੀ ਹਾਲਤ ਸਦਾ ਇੱਕ ਰਸ ਨਹੀਂ ਰਹਿੰਦੀ, ਬਦਲਦੀ ਹੈ, ਖਿੰਨ ਤੋਲਾ ਖਿੰਨ ਮਾਸਾ। ਕਹਿੰਦੇ ਉਹ ਹਰ ਵੇਲੇ ਇਹਦੇ ਅੰਦਰ ਦੀ ਜਿਹੜੀ ਪਦਾਰਥ ਦੀ ਮਨ ਦੀ ਦਸ਼ਾ ਹੈ, ਉਹ ਸਦਾ ਇੱਕ ਰਸ ਨਹੀਂ ਰਹਿੰਦੀ, ਉਹ ਹਰ ਵੇਲੇ ਬਦਲਦੀ ਰਹਿੰਦੀ ਹੈ।
ਪਾਏ ਪਦਾਰਥ ਤੋਲਾ ਤਵੇ।
ਕਹਿੰਦੇ ਜਦੋਂ ਕੋਈ ਪਦਾਰਥ ਮਿਲ ਜਾਏ ਉਦੋਂ ਤਾਂ ਤੋਲੇ ਵਾਂਗੂ ਭਾਰਾ ਹੋ ਜਾਂਦਾ, ਉਦੋਂ ਕਹਿੰਦਾ ਮੈਨੂੰ ਆਹ ਚੀਜ਼ ਅਮਕੀ ਚੀਜ਼ ਮਿਲ ਗਈ ਹੈ, ਉਦੋਂ ਤਾਂ ਤੋਲੇ ਵਾਂਗੂ ਭਾਰਾ ਹੋ ਜਾਂਦਾ।
ਜਬ ਜਾਵੇ ਹੋਇਆ ਹਰਕ ਬੇਈਨਾ।
ਜਦੋਂ ਕੋਈ ਪਦਾਰਥ ਚਲਾ ਜਾਂਦਾ ਉਦੋਂ ਇਹਦੇ ਅੰਦਰੋਂ ਖੁਸ਼ੀ ਚਲੀ ਜਾਂਦੀ ਹੈ, ਉਦੋਂ ਇਹਦੇ ਅੰਦਰੋਂ ਜਿੰਨਾ ਵਿਗਾਸ ਸੀ ਉਸ ਪਦਾਰਥ ਦੇ ਨਾਲ ਹੀ ਚਲਾ ਜਾਂਦਾ ਹੈ।
ਮਾਸਾ ਸ਼ੋਕ ਬਿਖੈ ਤੈ ਚੀਨਾ।
ਫਿਰ ਕਹਿੰਦੇ ਮਾਸਾ ਜਿਹਾ ਹੋ ਜਾਂਦਾ, ਕਿੱਥੇ ਤੋਲੇ ਜਿੰਨਾ ਭਾਰਾ ਤੇ ਕਿੱਥੇ ਮਾਸਾ। ਕਹਿੰਦੇ ਫਿਰ ਮਾਸੇ ਜਿੰਨਾ ਹੋ ਜਾਂਦਾ, ਸ਼ੋਕ ਦੇ ਸਹਿਤ ਹੋ ਜਾਂਦਾ, ਦੁਖੀ ਹੋ ਜਾਂਦਾ, ਇਹ ਮਨ ਦੀ ਬਿਰਤੀ ਏਦਾਂ ਇੱਕ ਰਸ ਨਹੀਂ ਰਹਿੰਦੀ।
ਕਰੋ ਪਾਏ ਸਵਾਰਨ ਕਾਰਨ, ਜਗ ਤੇ ਹੋਵੇ ਜੀਵ ਉਧਾਰਨ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਆਪਣੇ ਇਸ ਮਨ ਨੂੰ ਸਵਾਰਨ ਦਾ, ਆਪਣੇ ਇਸ ਜੀਵਨ ਨੂੰ ਸਵਾਰਨ ਦਾ ਕੋਈ ਉਪਾਅ ਕਰੋ ਕਿ ਜ਼ਿੰਦਗੀ ਸਵਰ ਜਾਏ, ਇਹ ਮਨ ਸਵਰ ਜਾਏ। ਆਗੇ ਕੋ ਕੁਛ ਤੁਲਹਾ ਬੰਧੋ, ਉਸ ਪਾਸੇ ਵੀ ਧਿਆਨ ਦਿਓ ਪੰਡਿਤ ਜੀ, ਤਾਂ ਜੋ ਇਸ ਸੰਸਾਰ ਤੋਂ ਇਸ ਜੀਵ ਦਾ ਉਧਾਰ ਹੋ ਜਾਏ, ਇਹ ਜੀਵ ਇਸ ਸੰਸਾਰ ਤੋਂ ਮੁਕਤ ਹੋ ਜਾਏ, ਕੁਝ ਇਹੋ ਜਿਹਾ ਉਪਾਅ ਕਰੋ।
ਸੋ ਹੇਰਾ ਸੁਣ ਪੰਡਿਤ ਕਰ ਬੰਦ ਕੈ ਨਮਸਕਾਰ ਪਗ ਕੀਨ।
ਚੌਥਾ ਪਦ ਸੁਣਦਿਆਂ ਪੰਡਿਤ ਜੀ ਦੇ ਹੱਥ ਜੁੜ ਗਏ ਤੇ ਸਿਰ ਮਹਾਰਾਜ ਜੀ ਦੇ ਚਰਨਾਂ ਤੇ ਢੱਟ ਗਿਆ। ਅਣੀਆਂ ਵਾਲਾ ਇਹੋ ਜਿਹਾ ਤੀਰ ਮਨ ਨੂੰ ਲੱਗਾ, ਲਾਗਤ ਹੀ ਭੋਏ ਗਿਰ ਪਰਾ, ਲੱਗਦਿਆਂ ਜ਼ਮੀਨ ਤੇ ਡਿੱਗ ਪਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਕੜ ਲਏ ਔਰ ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕੀਤੀ।
ਮਹਾਂਪੁਰਖ ਜਾਣੇ ਰਿਦੇ ਇਨ ਸਮ ਕੋ ਨਾ ਪ੍ਰਵੀਨ।
ਜਾਣ ਲਿਆ ਵੀ ਇਹ ਤਾਂ ਮਹਾਂਪੁਰਖ ਨੇ, ਇਹ ਤਾਂ ਅਕਾਲ ਪੁਰਖ ਨੇ, ਇਹਨਾਂ ਸਾਹਮਣੇ ਨਾ ਬਰਾਬਰ ਕੋਈ ਹੋਰ ਦੂਸਰਾ ਪ੍ਰਵੀਨ ਸਿਆਣਾ ਨਹੀਂ ਹੋ ਸਕਦਾ। ਲੱਖ ਮੈਂ ਵੀ ਸਿਆਣਾ ਬਣ ਕੇ ਆਇਆ ਸੀ, ਪਰ ਇਹਨਾਂ ਸਮ ਕੋਈ ਦੂਸਰਾ ਸਿਆਣਾ ਨਹੀਂ ਹੋ ਸਕਦਾ, ਇਹ ਤਾਂ ਮਹਾਂਪੁਰਖ ਅਕਾਲ ਪੁਰਖ ਪਰਮੇਸ਼ਰ ਦਾ ਪਜਾਹਰ ਪ੍ਰਤੱਖ ਹਾਜ਼ਰਾਂ ਹਜ਼ੂਰ ਅਵਤਾਰ ਹਨ।
ਸੋ ਰਿਠਾ ਦੇਖ ਦੀਨਤਾ ਦਿਆਲ, ਦਇਆ ਦ੍ਰਿਸ਼ਟ ਦਿਜ ਪਰ ਕਰੇ।
ਦਿਆਲੂ ਪਾਤਸ਼ਾਹ ਨੇ ਪੰਡਿਤ ਜੀ ਦੀ ਦੀਨਤਾ ਹੀ ਵੇਖੀ, ਚਰਨਾਂ ਤੇ ਢੱਠਾ ਵੇਖਿਆ ਪੰਡਿਤ ਜੀ ਨੂੰ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੀਨਾਂ ਤੇ ਦਇਆ ਕਰਨ ਵਾਲਾ ਜਿਹੜਾ ਸੁਭਾਅ ਸੀ ਉਹ ਧਾਰਨ ਕੀਤਾ ਤੇ ਦਇਆ ਭਰੀ ਦ੍ਰਿਸ਼ਟੀ ਨਾਲ ਪੰਡਿਤ ਜੀ ਵੱਲ ਵੇਖਿਆ। ਪੰਡਿਤ ਜੀ ਵੱਲ ਮਹਾਰਾਜ ਜੀ ਨੇ ਦਇਆ ਦ੍ਰਿਸ਼ਟੀ ਕੀਤੀ।
ਜਗ ਕੇ ਬੰਦ ਵਿਸ਼ਾਲ ਛੁਟਕ ਗਏ ਤਤਕਾਲ।
ਦੇ ਜਿੰਨੇ ਬੰਧਨ ਪਏ ਹੋਏ ਸਨ ਪੰਡਿਤ ਜੀ ਨੂੰ, ਮਹਾਰਾਜ ਜੀ ਦੀ ਇੱਕੋ ਸਵੱਲੀ ਕਿਰਪਾ ਦ੍ਰਿਸ਼ਟੀ ਹੋਣ ਨਾਲ ਸਾਰੇ ਬੰਧਨ ਕੱਟੇ ਗਏ। ਜਿੰਨੇ ਬੰਧਨ ਸਨ ਸੰਸਾਰ ਦੇ, ਮਹਾਰਾਜ ਜੀ ਦੀ ਕਿਰਪਾ ਪ੍ਰਾਪਤ ਕਰਕੇ ਉਸੇ ਵੇਲੇ ਸਾਰੇ ਬੰਧਨ ਛੁੱਟ ਗਏ, ਤਾਤਕਾਲ ਬੰਧਨਾਂ ਤੋਂ ਮੁਕਤ ਹੋ ਗਏ।
ਜੋ ਪਈ ਖਿਜ ਕੈ ਮੂਲਾਪੁਰ ਮੈਂ ਗਏ ਹੋ, ਅਤ ਦੁਖ ਮਾਨ ਬਿਸਮ ਮਨ ਬਏ।
ਬਾਬਾ ਮੂਲ ਚੰਦ ਜੀ ਬੜੇ ਖਿਜ ਗਏ ਵੀ ਮੈਂ ਜਿਹਨੂੰ ਸਮਝਾਉਣ ਲਿਆਇਆ ਸੀ ਉਹ ਆਪ ਇਹਨਾਂ ਦੇ ਚਰਨੀ ਢੱਠ ਗਿਆ। ਮੈਂ ਤਾਂ ਲਿਆਇਆ ਸੀ ਪੰਡਿਤ ਜੀ ਨੂੰ ਵੀ ਇਹ ਸਮਝਾਉਣਗੇ, ਤਾਂ ਆਪ ਉਹਨਾਂ ਦੇ ਪਿੱਛੇ ਹੋ ਟੁਰੇ ਨੇ। ਬੜੇ ਖਿੱਚ ਕੇ ਬਾਬਾ ਮੂਲ ਚੰਦ ਜੀ ਵਾਪਸ ਪਿੰਡ ਨੂੰ, ਨਗਰ ਨੂੰ, ਪਿੱਛੇ ਸੁਲਤਾਨਪੁਰ ਸਾਹਿਬ ਨੂੰ ਚੱਲ ਪਏ। ਮਨ ਦੇ ਵਿੱਚ ਬੜਾ ਭਾਰੀ ਦੁੱਖ ਪ੍ਰਾਪਤ ਕੀਤਾ।
ਕੇਤਕ ਦਿਨ ਤਨੀਆ ਕੇ ਪਾਸ ਰਿਓ ਆਪਨੇ ਗਇਓ ਅਵਸ।
ਮਨ 'ਚ ਬੜੀ ਹੈਰਾਨੀ ਬਣੀ ਹੋਈ, ਬੜੀ ਹੈਰਾਨੀ ਦੀ ਅਵਸਥਾ ਬਣੀ ਹੋਈ, ਦਸ਼ਾ ਬਣੀ ਹੋਈ। ਅਤੇ ਕਹਿੰਦੇ ਕਈ ਦਿਨ ਬਾਬਾ ਮੂਲ ਚੰਦ ਜੀ ਧੀ ਰਾਣੀ ਦੇ ਘਰ ਹੀ ਰਹੇ, ਇਕੱਲੇ ਜੋ ਸਨ। ਅਤੇ ਕਹਿੰਦੇ ਆਪਣੇ ਘਰ ਵਾਪਸ ਬਟਾਲੇ ਨਹੀਂ ਗਏ।
ਦੋਹੇਰਾ ਸ਼੍ਰੀ ਨਾਨਕ ਅਸਥਾਨ ਮਸਾਨਾ ਵੈਸੇ ਮਰੀਅਨ ਗੋਰ ਮਾਨਾ।
ਪਰੇਂਦਰ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਮਸ਼ਾਨ ਭੂਮੀ 'ਚ ਉਸੇ ਤਰ੍ਹਾਂ ਚੌਂਕੜਾ ਮਾਰ ਕੇ ਗੋਰ ਵਿੱਚ ਮੜੀਆਂ 'ਚ ਬੈਠੇ ਹੋਏ ਨੇ।
ਜੇ ਨਰ ਜਾਣੈ ਮਨ ਕਛ ਭੇਵਾ, ਬੰਧਨ ਕਰੈ ਗਮਨੈ ਜਗ ਦੇਵਾ।
ਜਿਹੜੇ ਤਾਂ ਆਪਣੇ ਮਨ ਵਿੱਚ ਸਤਿਗੁਰਾਂ ਦਾ ਭੇਦ ਸਮਝਦੇ ਸਨ, ਮਹਾਰਾਜ ਜੀ ਦੀ ਮਹਿਮਾ ਜਾਣਦੇ ਸਨ, ਉਹ ਜਦੋਂ ਉੱਥੋਂ ਕੋਲੋਂ ਗੁਜ਼ਰਦੇ ਲੰਘਦੇ ਨੇ, ਜਾਂਦਿਆਂ ਮਹਾਰਾਜ ਜੀ ਦੇ ਚਰਨਾਂ 'ਚ ਵੰਦਨਾ ਕਰਕੇ ਆਉਂਦਿਆਂ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਆਉਂਦੇ ਜਾਂਦੇ ਨੇ।
ਅਸ ਪ੍ਰਕਾਰ ਰਹਿ ਵਹਿਰ ਅਸੀਨੇ ਬੀਤ ਗਏ ਜਬ ਤੀਨ ਮਹੀਨੇ।
ਇਸ ਤਰ੍ਹਾਂ ਮਹਾਰਾਜ ਜੀ ਨੂੰ ਚੌਂਕੜਾ ਲਾਏ ਬੈਠਿਆਂ ਸ਼ਮਸ਼ਾਨ ਭੂਮੀ 'ਚ 3 ਮਹੀਨਿਆਂ ਦਾ ਸਮਾਂ ਬੀਤ ਗਿਆ। 3 ਮਹੀਨੇ ਮਹਾਰਾਜ ਨੇ ਆਸਣ ਉੱਥੇ ਹੀ ਲਾਈ ਰੱਖੇ, ਪੌਣਹਾਰੀ ਹੋਈ ਬੈਠੇ। ਕਦੇ ਕੋਈ ਭੋਜਨ ਦੇ ਜਾਵੇ ਅੰਗੀਕਾਰ ਕਰ ਲੈਣ, ਨਹੀਂ ਤਾਂ ਪੌਣਹਾਰੀ ਬਣੇ ਹੋਏ। 3 ਮਹੀਨਿਆਂ ਤੱਕ ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਬੈਠੇ ਰਹੇ। 3 ਮਹੀਨੇ ਬੀਤ ਗਏ।
ਲਖਮੀ ਦਾਸ ਜਨਮ ਤਵ ਲੀਨੋ, ਸਭ ਪਰਿਵਾਰ ਹਰਕ ਮਨ ਕੀਨੋ।
ਇਹਨੇ ਨੂੰ ਬਾਬਾ ਲਖਮੀ ਦਾਸ ਜੀ, ਜਿਨ੍ਹਾਂ ਦਾ ਜਨਮ ਹੋਣ ਵਾਲਾ ਸੀ ਪਹਿਲੋਂ, ਅਤੇ ਕਹਿੰਦੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸ਼ਮਸ਼ਾਨ ਭੂਮੀ 'ਚ ਹੀ ਬੈਠੇ ਸਨ, ਤੋ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਪਰਿਵਾਰ 'ਚ ਕੁਝ ਰੌਣਕ ਆਈ, ਪਰਿਵਾਰ ਵਿੱਚ ਕੁਝ ਖੁਸ਼ੀ ਆਈ।
ਭਈ ਸੁਲੱਖਣੀ ਪ੍ਰਾਚੀ ਦਿਸ਼ਾ ਸੀ, ਉਗੇ ਸੂਰ ਸਸ ਜਨ ਜਸ ਰਾਸੇ।
ਮਾਤਾ ਸੁਲੱਖਣੀ ਜੀ ਜੋ ਪੂਰਬ ਦਿਸ਼ਾ ਦੇ ਤੁਲ ਨੇ, ਕਹਿੰਦੇ ਪਹਿਲਾਂ ਜਿਹੜੇ ਪੁੱਤਰ ਨੇ ਜਨਮ ਲਿਆ ਸ਼੍ਰੀ ਚੰਦ ਜੀ ਨੇ, ਖਾਲਸਾ ਜੀ ਜਦੋਂ ਚੰਦਰਮਾ ਵੀ ਪੂਰਾ ਹੁੰਦਾ ਤੇ ਉਹ ਪੂਰਬ ਦਿਸ਼ਾ ਵੱਲ ਹੀ ਹੁੰਦਾ, ਤੇ ਸੂਰਜ ਵੀ ਜਦੋਂ ਪੂਰਾ ਹੋ ਕੇ ਉੱਗਦਾ ਤੇ ਉਹ ਤਾਂ ਵੀ ਪੂਰਬ ਦਿਸ਼ਾ ਵੱਲ। ਮਾਤਾ ਸੁਲੱਖਣੀ ਜੀ ਪੂਰਬ ਦਿਸ਼ਾ ਨੇ ਔਰ ਚੰਦਰਮਾ ਤੇ ਸੂਰਜ ਦੇ ਸਮਾਨ ਪੂਰਨ ਰੂਪ ਬਣ ਕੇ ਗੁਰੂ ਨਾਨਕ ਸਾਹਿਬ ਦੇ 2 ਸਾਹਿਬਜ਼ਾਦਿਆਂ ਨੇ ਮਾਤਾ ਸੁਲੱਖਣੀ ਤੋਂ ਜਨਮ ਧਾਰਨ ਕੀਤਾ।
ਸ਼੍ਰੀ ਗੁਰ ਕੇ ਟਿਗ ਜਾਏ ਸੁਨਾਵਾ, ਮਨ ਜਿਨ ਕੋ ਰਸ ਏਕ ਸੁਆਵਾ।
ਦੌੜ ਕੇ ਗਏ ਸੇਵਾਦਾਰ ਅਹਿਲਕਾਰ ਭੱਜ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਸ਼ਮਸ਼ਾਨ ਭੂਮੀ 'ਚ ਖਬਰ ਦੇਣ ਵਾਸਤੇ, ਮਹਾਰਾਜ ਤੁਹਾਡੇ ਘਰ ਸਾਹਿਬਜ਼ਾਦੇ ਨੇ ਜਨਮ ਲਿਆ, ਪਰ ਮੇਰੇ ਸਾਹਿਬ ਜੀ ਉਸੇ ਤਰ੍ਹਾਂ ਡੋਲ ਬੈਠੇ ਜਿਨ੍ਹਾਂ ਨੂੰ ਨਾ ਖੁਸ਼ੀ ਹੈ ਅਤੇ ਨਾ ਗਮ ਹੈ।
ਦੋਹੇਰਾ ਪਾਵ ਨਾ ਪਾਵੈ ਪੁਰ ਬਿਖੈ, ਅਤ ਪਾਵ ਨੀ ਉਦਿਆ।
ਮਹਾਰਾਜ ਜੀ ਇੱਕ ਰਸ ਬਿਰਤੀ ਹਰਕ ਸੋਗ ਤੋਂ ਰਹਿਤ ਹੋ ਕੇ ਚੌਂਕੜਾ ਲਾ ਕੇ ਉਸੇ ਤਰ੍ਹਾਂ ਬੈਠੇ ਰਹੇ। ਮਹਾਰਾਜ ਜੀ ਨੇ ਨਗਰ ਦੇ ਵਿੱਚ ਆਪਣੇ ਚਰਨ ਨਹੀਂ ਪਾਏ ਔਰ ਇੱਕ ਰਸ ਉਸੇ ਤਰ੍ਹਾਂ ਚੌਂਕੜਾ ਲਾ ਕੇ ਉਦਿਆਨ 'ਚ ਬਾਹਰ ਹੀ ਉੱਥੇ ਬੈਠੇ ਰਹਿੰਦੇ ਨੇ।
ਵੈਸੇ ਨਿਸਬਾਸਰਤਾ ਉਦਰੇ ਸਰਬ ਮਸਾਨ।
ਰਾਤ ਮਹਾਰਾਜ ਜੀ ਉੱਥੇ ਸ਼ਮਸ਼ਾਨ ਭੂਮੀ 'ਚ ਹੀ ਰਹਿੰਦੇ ਨੇ। ਖਾਲਸਾ ਜੀ ਜਿੰਨੇ ਮੜੀਆਂ ਵਿੱਚ ਸੜੇ ਸਨ, ਫੂਕੇ ਸਨ, ਦੱਬੇ ਸਨ, ਉਹ ਸਾਰੇ ਮਹਾਰਾਜ ਜੀ ਨੇ ਉਧਾਰ ਦਿੱਤੇ ਨੇ। ਇੱਕ ਵੀ ਮਹਾਰਾਜ ਜੀ ਨੇ ਬੰਧਨ 'ਚ ਨਹੀਂ ਰਹਿਣ ਦਿੱਤਾ, ਸਾਰੇ ਮੁਕਤ ਕਰ ਦਿੱਤੇ ਨੇ। ਜਿੰਨੀਆਂ ਕਬਰਾਂ ਸਨ, ਮੜੀਆਂ ਸਨ, ਸਾਰੇ ਹੀ ਤਾਰ ਦਿੱਤੇ। ਜਿੰਨੇ ਉੱਥੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਦ੍ਰਿਸ਼ਟੀ ਹੇਠਾਂ ਆਏ, ਸਭ ਮਹਾਰਾਜ ਜੀ ਨੇ ਤਾਰ ਦਿੱਤੇ ਹਨ।
ਜੋ ਪਈ ਮੁਕਤੇ ਭਾਖੈ ਸਤਿਗੁਰ ਬੈਨਾ, ਨੈ ਹਿੰਦੂ ਕੋ ਤੁਰਕ ਨਹਿ ਨਾ।
ਆਪਣੇ ਮੁਖੋਂ ਮੇਰੇ ਸਾਹਿਬ ਜੀ ਇਹੀ ਬਚਨ ਕਹਿੰਦੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਨਾਰਾ ਮਹਾਰਾਜ ਜੀ ਨੇ ਹੁਣ ਬੁਲੰਦ ਕੀਤਾ। ਨਾ ਕੋਈ ਹਿੰਦੂ ਨਾ ਮੁਸਲਮਾਨ, ਇਹ ਬਚਨ ਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਆਪਣੇ ਮੁਖੋਂ ਉਚਾਰਨ ਕੀਤਾ। ਨਾ ਕੋਈ ਹਿੰਦੂ ਹੈ ਤੇ ਨਾ ਕੋਈ ਤੁਰਕ ਹੈ।
ਜਗ ਮੈਂ ਹਿੰਦੂ ਤੁਰਕ ਨਾ ਕੋ ਝੂਠੇ ਨਾਮ ਧਰਾਵੈਂ ਦੋ।
ਜਗ ਦੇ ਵਿੱਚ ਕੋਈ ਨਾ ਹਿੰਦੂ ਹੈ ਤੇ ਨਾ ਕੋਈ ਤੁਰਕ ਹੈ, ਸਭ ਨੇ ਆਪਣੇ ਝੂਠੇ ਹੀ ਨਾਂ ਧਰਾਏ ਹੋਏ ਨੇ, ਸਭ ਨੇ ਆਪਣੇ ਨਾਮ ਝੂਠੇ ਹੀ ਧਾਰਨ ਕੀਤੇ ਹੋਏ ਨੇ।
ਕੋ ਕੋ ਨਰ ਹੈ ਨਿਕਟ ਸੁਨਤਿਆ ਪੁਰ ਮੈਂ ਅਪਰ ਮਿਲਤ ਬਨਤਿਆ।
ਬੈਠਿਆ ਮਹਾਰਾਜ ਜੀ ਬਚਨ ਕਹਿੰਦੇ, ਕੋਈ ਕੋਈ ਨਰ ਜਦੋਂ ਕੋਲੋਂ ਲੰਘਦਾ ਉਹਦੇ ਕੰਨਾਂ 'ਚ ਸ਼ਬਦ ਪੈ ਜਾਂਦਾ ਵੀ ਮਹਾਰਾਜ ਜੀ ਕਹਿ ਰਹੇ ਨੇ ਵੀ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ, ਸਭ ਨੇ ਆਪਣੇ ਨਾਂ ਝੂਠੇ ਹੀ ਧਰਾਏ ਹੋਏ ਨੇ। ਉਹ ਜਦੋਂ ਸੁਣਦੇ ਨੇ, ਸੁਣ ਕੇ ਫਿਰ ਨਗਰ 'ਚ ਆ ਕੇ ਹੋਰਨਾਂ ਨੂੰ ਦੱਸਦੇ ਨੇ, ਆਪਣੇ ਹੋਰ ਸਾਥੀਆਂ ਨੂੰ ਦੱਸਦੇ ਨੇ।
ਇਹ ਵਿਦ ਸੁਣੀ ਸਰਵਨ ਨਿਜ ਕਾਜ਼ੀ ਗਮਨਿਓ ਨਿਕਟ ਭੇਕ ਬੇਕ ਤਨ ਪਾਜੇ।
ਵਿਦ ਜਦੋਂ ਕਾਜ਼ੀ ਜੀ ਨੇ ਸੁਣੀ, ਨਗਰ ਦਾ ਜਿਹੜਾ ਕਾਜ਼ੀ ਸੀ ਉਹਨੇ ਸੁਣਿਆ, ਜਿਹਨੇ ਸਰੀਰ 'ਤੇ ਪਾਜੀ ਪਖੰਡਾਂ ਵਾਲਾ ਹੀ ਭੇਖ ਬਣਾਇਆ, ਅਸਲ 'ਚ ਕਾਜ਼ੀ ਨਹੀਂ ਸੀ, ਕੇਵਲ ਭੇਖ ਦਾ ਕਾਜ਼ੀ ਸੀ। ਉਹਨੇ ਜਦੋਂ ਇਹ ਗੱਲ ਸੁਣੀ ਤੇ ਸੁਣ ਕੇ ਮਹਾਰਾਜ ਜੀ ਨੂੰ ਮਿਲਣ ਲਈ ਗਿਆ।
ਕਛਕ ਮਨ ਜਿਤੇ ਸੰਗ ਸਿਦਾਰੇ ਵੈਸੇ ਸ਼੍ਰੀ ਗੁਰੂ ਆਨ ਨਿਆਰੇ।
ਬੰਦੇ ਵੀ ਇਹਨੇ ਨਾਲ ਲੈ ਲਏ ਤੇ ਸਤਿਗੁਰੂ ਜੀ ਦੇ ਕੋਲ ਆ ਕੇ ਬੈਠ ਕੇ ਮਹਾਰਾਜ ਜੀ ਨੂੰ ਵੇਖਣ ਲੱਗੇ।
ਆਨਨ ਬੈਨ ਬਖਾਨ ਤੁਸੋ ਨੈ ਹਿੰਦੂ ਕੋ ਤੁਰਕ ਨਾ ਕੋ।
ਮਹਾਰਾਜ ਜੀ ਬੈਠੇ ਜਦੋਂ ਆ ਕੇ, ਉਸ ਉੱਤੇ ਸਤਿਗੁਰੂ ਜੀ ਫੇਰੇ ਹੀ ਬਚਨ ਆਖਿਆ, ਨਾ ਕੋਈ ਹਿੰਦੂ ਤੇ ਨਾ ਕੋਈ ਤੁਰਕ, ਸਭ ਝੂਠੇ ਨਾਂ ਰੱਖੇ ਹੋਏ ਨੇ, ਸਭ ਉਸ ਅਕਾਲ ਪੁਰਖ ਪਰਮੇਸ਼ਰ ਦੇ ਬਣਾਏ ਹੋਏ ਮਾਨਵ ਮਾਤਰ ਮਨੁੱਖ ਹੀ ਹਨ। ਉਸੇ ਨੇ ਸਾਰਿਆਂ ਨੂੰ ਪੈਦਾ ਕੀਤਾ, ਹਿੰਦੂ ਤੁਰਕ ਕਉ ਰਾਫਜ਼ੀ ਇਮਾਮ ਸਾਫ਼ੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ। ਇੱਕ ਮਨੁੱਖੀ ਅਕਾਲ ਪੁਰਖ ਨੇ ਬਣਾਇਆ, ਅੱਗੇ ਮਜ਼ਹਬ ਫਿਰਕੇ ਮਤ ਮਰੀ ਜੀਵ ਨੇ ਆਪ ਆਪਣੇ ਵੰਡ ਲਏ, ਆਪ ਆਪਣੇ ਵਿੱਚ ਫਰਕ ਪੈਦਾ ਕਰ ਲਏ। ਕਾਜ਼ੀ ਜੀ ਮਹਾਰਾਜ ਜੀ ਨਾਲ ਚਰਚਾ ਕਰ ਰਹੇ ਨੇ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਅੱਗੋਂ ਦੱਸ ਰਹੇ ਨੇ, ਮੁਸਲਮਾਨ ਕੌਣ ਹੈ, ਮੁਸਲਮਾਨ ਕੈਸਾ ਹੋਣਾ ਚਾਹੀਦਾ ਹੈ। ਉਪਦੇਸ਼ ਗਰੀਬ ਨਿਵਾਜ ਜੀ ਦੇ ਰਹੇ ਨੇ। ਅਗਲਿਆਂ ਪ੍ਰਕਰਨਾਂ 'ਚ ਆਪ ਜੀ ਕਥਾ ਸਰਵਣ ਕਰੋਗੇ। ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਪੰਜਨ ਗੁਣ ਤਾਸ,
ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੇ ਸਦਾ ਬਿਵੇਕ,
ਪਰੰਪਰ ਹਰ ਹਰੇ
ਹੈ ਵੀ ਉਹ ਨਾਰ,
ਸੰਤ ਕੈ ਸਦਾ ਸੰਗ
ਨਿਧਾਰਾ ਆਧਾਰ,
ਠਾਕੁਰ ਹੋ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਦ ਦਿਆਲ,
ਇੱਕ ਅੱਖਰ ਹਰ ਮਨ ਬਸਤ
ਨਾਨਕ ਉਤਨ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤਰੇ ਪਾਰ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।